150 28 28 ਪੇਜ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
WTORM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਿੱਘੀ ਜੀ ਹੈ। ਅੱਜ ਦਿਨ ਵੀਰਵਾਰ, ਦਸੰਬਰ ਮਹੀਨੇ ਦੀ 24 ਤਰੀਕ, ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਇਹਦਾ ਬਾਰਾ ਟੈਂਪਰੇਚਰ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 23 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:51 ਤੇ ਚੜਿਆ, ਛਿਪੇਗਾ 4:46 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ, ਸਾਡੀ ਦਲੀਲ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ। ਦੁਪਹਿਰ ਨੂੰ 12 ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਖਬਰਾਂ ਪੇਸ਼ ਕਰਾਂਗੇ, ਰਮਨ ਜੀ ਹੁਣੀ ਦੁਨੀਆਂ ਭਰ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਪੰਜਾਬ ਤੋਂ, ਔਰ ਇਸ ਦੇ ਨਾਲ ਨਾਲ ਲੋਕਲ ਖਬਰਾਂ ਤੇ ਵੀ ਝਾਤ ਮਾਰਾਂਗੇ, ਗੀਤ ਸੰਗੀਤ ਵੀ ਹੋਵੇਗਾ, ਸੁਰਿੰਦਰ ਡੱਲਾ ਜੀ ਵੀ ਸਾਡੇ ਨਾਲ ਮੁਖਾਤਬ ਹੋਣਗੇ। ਸੋ ਕ੍ਰਿਸਮਸ ਈਵ ਹੈ ਅੱਜ ਔਰ ਕੱਲ੍ਹ ਨੂੰ ਕ੍ਰਿਸਮਸ ਆ, ਔਰ ਸਾਰਿਆਂ ਨੂੰ ਮੈਰੀ ਕ੍ਰਿਸਮਸ ਔਰ ਹੈਪੀ ਹੋਲੀਡੇ, ਔਰ ਇਸ ਦੇ ਨਾਲ ਨਾਲ ਨਵੇਂ ਸਾਲ ਨੂੰ ਵੀ ਅਸੀਂ ਸਾਰੇ ਜਾਣੇ ਵੈਲਕਮ ਕਰਾਂਗੇ। ਸੋ ਕਿਸਾਨੀ ਅੰਦੋਲਨ ਹੈ ਜਿਹੜਾ, ਉਸਦੀ ਵੀ ਗੱਲਬਾਤ ਕੀਤੀ ਜਾਵੇਗੀ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਾਂਗੇ, ਔਰ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਲਈਏ ਵਾਪਸ ਆ ਰਹੇ ਹਾਂ ਰਿਕਾਰਡਡ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2,699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 202-905-452-0004, 905-452-0004 ਤੇ ਸੰਪਰਕ ਕੀਤਾ ਜਾ ਸਕਦਾ।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ, ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ, 416-602-0002।
सुनो जी, क्यों ना एक ग्रैंड पार्टी करिए।
ग्रैंड पार्टी? ओ ना किसी दा जन्मदिन, ना एनिवर्सरी, ते ना किसी दा व्याह, ते पार्टी का दी।
हो कार लबन च असि फिरदे सी दर दर, पर पला होवे होम लाइफ सिल्वर सिटी नाल काम करदे जितेंद्र गंडम होना दा, जिन्हां ने सानू दवाया साडे सुपनिया दा घर। जी हां, जे तुसी भी चाहुंदे हो लेना अपना ड्रीम हाउस, ता अज ही संपर्क करो होम लाइफ सिल्वर सिटी नाल काम कर दे जितेंद्र गंडम होना नाल। जे चाहुंदे हो अपनी घर दा वध तो वध मुल या करनी होवे किसी भी तरह दी इन्वेस्टमेंट इन कॉन्डोमिनियम हाउस कमर्शियल या ट्रक यार्ड एनीवेयर जीटीए दे अंदर होवे या बाहर, याद रखो जितेंद्र गंडम। कॉल 647-225-0606।
सिर्फ थोड़ी एक कॉल करेगी तुहाडा ड्रीम पूरा।
जब तक रहेगा समोसे में आलू, तेरा रहूंगा ओ मेरे शालू।
अरे शालू हो गई किसी और की, अब कहाँ रहा समोसे में आलू।
शालू जी ने बिल्कुल ठीक कहा। अब एंजॉय समोसास विद योर फेवरेट फ्लेवर, नॉट जस्ट आलू। ब्रार्स इंट्रोड्यूसिंग न्यू डिलीशियस फ्लेवर्स, तंदूरी पनीर, डोसा मसाला, एलेपिनो एंड चीज, स्पिनच एंड पनीर। एक बार खाओ तो खाते रह जाओ। ब्रार्स समोसास विद न्यू जबरदस्त फ्लेवर्स, नाउ अवेलेबल एट ग्रोसरी स्टोर्स नियर यू।
पहला तो बड़ा कहंदे सी नवे घर च जावांगे, नवे घर च जावांगे, हुण ते ना नहीं लेंदे।
ओ कहना सोखा आ पर करना बड़ा औखा आ।
ओ पवित्र सिंह जोहल होरां दे हुंदिया कुछ औखा नहीं है। सेंचुरी 21 मिलेनियम इनकॉर्पोरेट दे पवित्र सिंह जोहल, जिन्हां कोल है 15 साल दा तजुर्बा, ए रेजिडेंशियल ते कमर्शियल प्रॉपर्टीज विच डील करदे ने। तुसी स्मॉल प्रॉपर्टी लेनी होवे या 7 मिलियन प्लाजा या हाई राइज बिल्डिंग, कार बेचना होवे या खरीदना, बहुत सारीया प्रॉपर्टीज जो MLS ते नहीं हन ओ भी कोल मिल जांदियां ने। नाल ही मॉर्गेज या कानूनी किसी भी किस्म दी सलाह भी दिंदे ने। ब्रैम्पटन ते बर्लिंगटन विच है कमर्शियल कॉन्डो यूनिट मैन्युफैक्चरिंग पैकेजिंग, वेयर हाउसेस या किसी भी काम लई 900 तो 10,000 स्क्वायर फीट दे। ते जे तुसी भी किसी तरह दा बिजनेस लाइक ग्रोसरी स्टोर, बाजार, रेस्टोरेंट, कन्वीनियंस स्टोर या ऑटोमेटिक बिजनेस खरीदना या बेचना चाहंदे हो ते आज ही मिलो पवित्र सिंह जोहल, सेल्स रिप्रेजेंटेटिव, सेंचुरी 21 मिलेनियम, 181 क्वीन स्ट्रीट, ईस्ट ब्रैम्पटन, 416-993-1321।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰੰਗ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600, 416-302-3600।
ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਹੋਮ ਲਾਈਫ ਸਰਵਿਸ ਸਿਟੀ ਦੇ ਗਰਚਾ ਬ੍ਰਦਰ ਸਪੌਂਸਰ ਕਰਦੇ ਨੇ। ਨੰਬਰ ਨੋਟ ਕਰ ਲਓ ਤੁਸੀਂ, ਅਗਰ ਵਧੀਆ ਕੰਪਨੀ ਚ ਹੈ ਦੇ ਵਿੱਚ ਹੈਰ ਹੋਣਾ ਚਾਹੁੰਦੇ ਆ ਤੇ ਨੰਬਰ ਹੈ 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਦੇ ਨਾਲ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ, ਉਹਨਾਂ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਲੰਡਨ ਦੇ ਵਿੱਚ ਇਨਵੈਸਟਮੈਂਟ ਹੈ, ਬਿਲਡਰ ਤੋਂ ਤੁਸੀਂ ਘਰ ਖਰੀਦਣਾ ਚਾਹੁੰਦੇ ਆ, 2022-23 ਦੇ ਵਿੱਚ ਕਲੋਜ਼ਿੰਗ ਆ ਤੇ ਵੈਰੀ ਗੁੱਡ ਅਪਰਚੁਨਿਟੀ ਆ। ਔਰ ਜੇ ਤੁਸੀਂ ਇਹ ਘਰ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਤੇ 7,22,000 ਦਾ ਇਹ ਘਰ ਹੈ। ਇਸ ਤਰ੍ਹਾਂ ਥੋੜੇ ਥੋੜੇ ਕਰਕੇ ਪੈਸੇ ਦੇਣੇ ਆ। ਔਰ ਨੰਬਰ ਨੋਟ ਕਰ ਲਓ ਜਤਿੰਦਰ ਗੰਡਮ ਜੀ ਦਾ, 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਤੇ ਤੁਸੀਂ ਘਰ ਲੈ ਲਿਆ, ਉਸਦੀ ਕਲੋਜ਼ਿੰਗ ਕਰਾਉਣੀ ਚਾਹੁੰਦੇ ਆ ਤੇ ਸੁੰਦਰ ਲਾ ਆਫਿਸ ਦਾ ਨੰਬਰ ਨੋਟ ਕਰੋ, ਪੈਮ ਕੌਰ ਜੋਲ ਜੀ ਦਾ। ਔਰ ਜੇ ਤੁਸੀਂ ਕੋਈ ਵੈਲ ਬਣਾਉਣੀ ਆ ਜਾਂ ਕਿਸੇ ਦੀ ਬੇਲ ਕਰਾਉਣੀ ਆ ਤੁਸੀਂ, ਤੇ ਨੰਬਰ ਹੈ 905-230-7113, 905-230-7113 ਤੇ ਸੰਪਰਕ ਕੀਤਾ ਜਾ ਸਕਦਾ। ਮੇਪਲ ਇਜ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਤੁਸੀਂ, PR ਐਪਲੀਕੇਸ਼ਨ ਕਰਾਉਣੀ ਹੋਵੇ, ਸੁਪਰ ਵੀਜ਼ੇ ਦੀ, PNE ਦੀ ਜਾਂ ਫਿਰ ਸਪਾਊਸ ਨੂੰ ਸੱਦਣਾ ਤੁਸੀਂ, ਤੇ ਨੰਬਰ ਹੈ 905-230-5551, 905-230-5551 ਤੇ ਸੰਪਰਕ ਕੀਤਾ ਜਾ ਸਕਦਾ। LP ਰੂਫਿੰਗ ਦੇ ਬਾਈ ਬਲਵਿੰਦਰ ਜੀ ਹੁਣਾਂ ਕੋਲ ਨੂਨ ਆ ਜਿਹੜਾ ਉਹ ਪਹੁੰਚ ਗਿਆ। ਔਰ ਜੇ ਤੁਸੀਂ ਨੂਨ ਲੈਣਾ ਚਾਹੁੰਦੇ, ਸਨੋ ਕੱਲ੍ਹ ਨੂੰ ਪੈਣੀ ਆ, ਅੱਜ ਵੀ ਪੈਣੀ ਆ ਥੋੜ੍ਹੀ ਜੀ, ਔਰ ਨੂਨ ਲੈਣਾ ਹੋਵੇ ਤਾਂ 416-602-7216 ਇਹਨਾਂ ਕੋਲ, ਆਪਣੇ ਇਹਨਾਂ ਕੋਲ ਮਕੈਨਿਕ ਨੇ। ਜੇ ਤੁਸੀਂ ਮਸ਼ੀਨ ਆ ਜਿਹੜੀ ਸੂਤ ਕਰਾਉਣੀ ਆ ਸਨੋਹ ਹਟਾਉਣ ਵਾਲੀ, ਸੋ $25 ਦੇ ਵਿੱਚ ਆਇਲ ਚੇਂਜ ਤੇ ਫਿਲਟਰ ਕਰਕੇ ਦਿੰਦੇ ਨੇ ਇਹ ਮਸ਼ੀਨ ਦਾ, ਤੇ ਪਲੱਸ ਕਹਿੰਦੇ ਕਿ 2 ਵੀਕਾਂ ਦੀ ਵੇਟਿੰਗ ਹੈ। ਜੇ ਅੱਜ ਤੁਸੀਂ ਮਸ਼ੀਨ ਜੇ ਨਹੀਂ ਸਟਾਰਟ ਹੁੰਦੀ ਤੁਹਾਡੀ, ਤੇ ਜੇ ਤੁਸੀਂ ਅੱਜ ਲੈ ਕੇ ਜਾਂਦੇ ਤਾਂ 2 ਵੀਕਾਂ ਲੱਗਣਗੀਆਂ, ਕਿਉਂਕਿ ਇੰਨੀਆਂ ਮਸ਼ੀਨਾਂ ਉੱਥੇ ਆਈਆਂ ਪਈਆਂ। ਨੰਬਰ ਹੈ 416-602-7216 416-602-7216 ਤੇ ਕਾਲ ਕੀਤੀ ਜਾ ਸਕਦੀ ਹੈ। ਇਹਨਾਂ ਖਬਰਾਂ ਨੂੰ ਅਕਾਲ ਟਰੱਕ ਲਿਊਬ ਐਂਡ ਵਾਸ਼ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ, ਜੈਲੋ ਸਟਿੱਕਰ ਲਵਾਓ। 1776 ਮੇਅਰ ਸਾਈਡ ਡਰਾਈਵ ਮਿਸਾਗਾ ਦੇ ਵਿੱਚ ਨੇ। ਔਰ ਜਸ ਔਰ ਐਲੇ ਵਾਲੇ ਰਾਜਾ ਬਾਈ ਜੀ ਦਾ ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਰਮਨ ਜੀ ਵੈਲਕਮ ਟੂ ਦੀ ਸ਼ੋਅ ਜੀ।
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਤੇ ਜਮਾਤ ਉਦ ਦਾਵਾ ਦੇ ਪ੍ਰਮੁੱਖ ਹਾਫਿਜ਼ ਸਈਦ ਨੂੰ ਟੈਰਰ ਫੰਡਿੰਗ ਦੇ ਮਾਮਲੇ ਚ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। 70 ਸਾਲਾ ਸਈਦ ਨੂੰ ਟੈਰਰ ਫੰਡਿੰਗ ਦੇ 4 ਮਾਮਲਿਆਂ ਚ ਪਹਿਲਾਂ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਤੇ ਉਸ ਨੂੰ 21 ਸਾਲ ਦੀ ਸਜ਼ਾ ਹੋਈ ਹੈ। ਸਈਦ ਨੂੰ ਟੈਰਰ ਫੰਡਿੰਗ ਦੇ 5 ਮਾਮਲਿਆਂ ਚ ਕੋਟ ਲਖਪਤ ਜੇਲ੍ਹ ਲਾਹੌਰ ਚ 36 ਸਾਲ ਸਜ਼ਾ ਕੱਟਣੀ ਪਵੇਗੀ, ਪਰ ਇਹਨਾਂ ਮਾਮਲਿਆਂ ਚ ਉਸਦੀਆਂ ਸਜ਼ਾਵਾਂ ਨਾਲ ਨਾਲ ਚੱਲਣਗੀਆਂ। ਅਜਿਹੀਆਂ ਖ਼ਬਰਾਂ ਨੇ ਕਿ ਹਾਫਿਜ਼ ਸਈਦ ਨੂੰ ਜੇਲ੍ਹ ਚ VIP ਪ੍ਰੋਟੋਕੋਲ ਦਿੱਤਾ ਜਾ ਰਿਹਾ ਹੈ। ਦਰਅਸਲ ਕੌਮਾਂਤਰੀ ਸੰਸਥਾ ਵਿੱਤੀ ਕਾਰਵਾਈ ਕਾਰਜਬਲ FTF ਨੇ ਫਰਵਰੀ  2021 ਤੱਕ ਪਾਕਿਸਤਾਨ ਨੂੰ ਗ੍ਰੇ ਸੂਚੀ ਚ ਰੱਖਣ ਦਾ ਫੈਸਲਾ ਕੀਤਾ ਤੇ ਇਸ ਤੋਂ ਬਾਹਰ ਨਿਕਲਣ ਲਈ ਹੀ ਪਾਕਿਸਤਾਨ ਅੱਤਵਾਦੀਆਂ ਤੇ ਕਾਰਵਾਈ ਦਾ ਹੁਣ ਪੈਂਤੜਾ ਅਪਣਾ ਰਿਹਾ ਹੈ। ਸਈਦ ਤੇ ਅਮਰੀਕਾ ਨੇ $10 million ਦਾ ਇਨਾਮ ਰੱਖਿਆ ਹੋਇਆ। ਉਸ ਨੂੰ ਪਿਛਲੇ ਸਾਲ 17 ਜੁਲਾਈ ਨੂੰ ਟੈਰਰ ਫੰਡਿੰਗ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਉਮਰ ਸਈਦ ਸ਼ੇਖ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਨੇ। 1999 ਚ ਕੰਧਾਰ ਚ ਏਅਰ ਇੰਡੀਆ ਦੇ ਜਹਾਜ਼ ਦੇ ਅਗਵਾ ਹੋਣ ਤੋਂ ਬਾਅਦ ਉਮਰ ਭਾਰਤ ਤੋਂ ਰਿਹਾ ਕੀਤੇ ਗਏ 3 ਅੱਤਵਾਦੀਆਂ ਚੋਂ ਇੱਕ ਹੈ। ਅਦਾਲਤ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਕੇਸ ਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਉਮਰ ਸ਼ੇਖ, ਫਹਾਦ ਨਸੀਮ, ਸੈਯਦ ਸਲਮਾਨ ਸਾਕਿਬ ਤੇ ਸ਼ੇਖ ਮੁਹੰਮਦ ਆਦਿਲ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ ਨੇ। ਸਿੰਧ ਹਾਈ ਕੋਰਟ ਨੇ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਦੀ ਸੁਣਵਾਈ ਕਰਦੇ ਕਿਹਾ ਕਿ ਇਹਨਾਂ 4 ਅੱਤਵਾਦੀਆਂ ਨੂੰ ਜੇਲ੍ਹ ਚ ਬੰਦ ਰੱਖਣਾ ਗੈਰ ਕਾਨੂੰਨੀ ਹੈ। 2 ਅਪ੍ਰੈਲ 2020 ਨੂੰ ਅਦਾਲਤ ਨੇ ਸ਼ੇਖ, ਸਾਕਿਬ ਤੇ ਨਸੀਮ ਰਿਆ ਨੂੰ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਸੀ। ਸ਼ੇਖ ਦੀ ਮੌਤ ਦੀ ਸਜ਼ਾ ਨੂੰ 7 ਸਾਲ ਦੀ ਕੈਦ ਚ ਬਦਲਦਿਆਂ ਉਸ ਨੂੰ 20 ਲੱਖ ਰੁਪਏ ਪਾਕਿਸਤਾਨ ਦਾ ਜੁਰਮਾਨਾ ਕੀਤਾ ਗਿਆ ਸੀ। ਸ਼ੇਖ ਨੇ 18 ਸਾਲ ਜੇਲ੍ਹ ਚ ਬਿਤਾਏ ਨੇ, ਇਸ ਲਈ ਉਸਦੀ 7 ਸਾਲ ਦੀ ਜੇਲ੍ਹ ਦੀ ਸਜ਼ਾ ਮੁਕੰਮਲ ਹੋ ਚੁੱਕੀ ਹੈ। ਸਿੱਖ ਮਸਲਿਆਂ ਬਾਰੇ ਵਿਵਾਦਿਤ ਬਿਆਨਬਾਜ਼ੀ ਕਰਨ ਵਾਲੇ ਹਰਨੇਕ ਸਿੰਘ ਨੇਕੀ ਤੇ ਨਿਊਜ਼ੀਲੈਂਡ ਚ ਹਮਲਾ ਹੋਇਆ ਗੰਭੀਰ ਜ਼ਖਮੀ ਹੈ। ਮੰਨਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਬਾਰੇ ਗਲਤ ਸ਼ਬਦਾਵਲੀ ਵਰਤਨ ਕਰਕੇ ਇਹ ਹਮਲਾ ਕੀਤਾ ਗਿਆ। ਨੇਕੀ ਤੇ ਆਕਲੈਂਡ ਦੇ ਮੈਨੂਰੇਵਾ ਚ ਹਮਲਾ ਹੋਇਆ, ਉਹਨਾਂ ਨੂੰ ਗੰਭੀਰ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ। ਸੂਤਰਾਂ ਦੇ ਮੁਤਾਬਕ ਨੇਕੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸਦੀਆਂ ਹੱਡੀਆਂ ਵੀ ਟੁੱਟੀਆਂ ਨੇ। ਹਸਪਤਾਲ ਚ ਉਸਦੀਆਂ ਕਈ ਸਰਜਰੀਜ਼ ਕੀਤੀਆਂ ਗਈਆਂ ਨੇ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਆਉਣ ਤੇ ਪੰਜਾਬ ਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਸੀ, ਪਰ ਕ੍ਰਿਸਮਸ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਪੰਜਾਬ ਚੋਂ ਨਾਈਟ ਕਰਫਿਊ ਹਟਾਉਣ ਦਾ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ। ਇਸ ਤਹਿਤ 25 ਦਸੰਬਰ ਤੋਂ 27 ਦਸੰਬਰ ਤੱਕ ਨਾਈਟ ਕਰਫਿਊ ਪੰਜਾਬ ਦੇ ਵਿੱਚ ਨਹੀਂ ਹੋਵੇਗਾ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਸਰਹੱਦਾਂ ਤੇ ਚੱਲੇ ਅੰਦੋਲਨ ਨੂੰ ਅੱਜ 29 ਦਿਨ ਹੋ ਗਏ ਨੇ। ਕੇਂਦਰ ਸਰਕਾਰ ਸੋਧ ਕਰਨ ਵਾਸਤੇ ਤਿਆਰ ਹੈ, ਪਰ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ 3 ਕਾਨੂੰਨ ਸਿਰੇ ਤੋਂ ਰੱਦ ਹੋਣੇ ਚਾਹੀਦੇ ਨੇ। ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਤੇ ਡਟੇ ਹੋਏ ਨੇ। ਇਸ ਦੌਰਾਨ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ ਦੇ ਜੋ ਕਿਸਾਨ ਦਿੱਲੀ ਧਰਨਿਆਂ ਚ ਨੇ, ਜੇਕਰ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਚ ਕੋਈ ਐਮਰਜੈਂਸੀ ਆਉਂਦੀ ਹੈ ਤਾਂ 1091-112 ਨੰਬਰ ਤੇ ਕਾਲ ਕਰ ਸਕਦੇ ਨੇ। ਉਧਰ ਕਿਸਾਨ ਲੀਡਰਾਂ ਨੇ ਕੈਪਟਨ ਦੀ ਇਸ ਸਕੀਮ ਨੂੰ ਸਿਰਫ ਇੱਕ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਕਿਸਾਨ ਅੰਦੋਲਨ ਦਾ ਵਿਵਾਦ ਕਦੋਂ ਖਤਮ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ। ਦਰਅਸਲ ਇਹ ਮਾਮਲਾ ਲੰਬਾ ਹੁੰਦਾ ਜਾ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਤੇ ਡਟੇ ਨੇ ਤੇ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ। ਇੱਕ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਗੱਲਬਾਤ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਜ ਕੀਤਾ ਤਾਂ ਅੱਜ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਨਿਯੋਤਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੂੰ ਖੇਤੀ ਮੰਤਰਾਲੇ ਵੱਲੋਂ ਇੱਕ ਚਿੱਠੀ ਲਿਖ ਕੇ ਗੱਲਬਾਤ ਦੇ ਲਈ ਸੱਦਾ ਦਿੱਤਾ ਗਿਆ। ਪਿਛਲੀ ਚਿੱਠੀ ਦੇ ਵਾਂਗ ਹੀ ਗੱਲਬਾਤ ਦੀ ਤਾਰੀਖ ਤੇ ਸਮਾਂ ਕਿਸਾਨਾਂ ਨੂੰ ਹੀ ਦੱਸਣ ਲਈ ਕਿਹਾ ਗਿਆ। ਸਰਕਾਰ ਨੂੰ ਉਮੀਦ ਹੈ ਕਿ ਗੱਲਬਾਤ ਨਾਲ ਹੀ ਰਾਹ ਨਿਕਲੇਗਾ। ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਕਿਸੇ ਵੀ ਅੰਦੋਲਨ ਨੂੰ ਖਤਮ ਕਰਨ ਦਾ ਤਰੀਕਾ ਗੱਲਬਾਤ ਹੀ ਹੈ। ਚਿੱਠੀ ਚ ਕਿਸਾਨ ਜਥੇਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਕਿਹਾ ਗਿਆ ਕਿ 3 ਕਾਨੂੰਨਾਂ ਨਾਲ ਜੁੜੇ ਮੁੱਦਿਆਂ ਨੂੰ ਪੜਾਅਵਾਰ ਸਰਕਾਰ ਕੋਲ ਲਿਆਂਦਾ ਜਾਵੇ। ਸਰਕਾਰ ਨੇ ਇਹ ਦਾਅਵਾ ਦੁਹਰਾਇਆ ਕਿ ਕਿਸਾਨਾਂ ਨਾਲੋਂ ਖੁੱਲੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਸਰਕਾਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ਨੂੰ ਸੰਪੂਰਨ ਹੱਲ ਲੱਭਣ ਲਈ ਉਹ ਵਚਨਬੱਧ ਤੇ ਤਤਪਰ ਹੈ। 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਪਹਿਲਾਂ ਭੇਜੇ ਗੱਲਬਾਤ ਦੇ ਪ੍ਰਸਤਾਵ ਨੂੰ ਇਹ ਕਹਿੰਦੇ ਠੁਕਰਾ ਦਿੱਤਾ ਕਿ ਸਰਕਾਰ ਵੱਲੋਂ ਕੁੱਝ ਠੋਸ ਪ੍ਰਸਤਾਵ ਆਉਣ ਤੋਂ ਬਾਅਦ ਹੀ ਗੱਲਬਾਤ ਤੇ ਵਿਚਾਰ ਕੀਤਾ ਜਾਵੇਗਾ। ਉਧਰ ਕਿਸਾਨ ਲੀਡਰ ਮੇਜਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਸ ਚਿੱਠੀ ਤੇ ਕੱਲ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅੱਜ ਦੀ ਚਿੱਠੀ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ, ਸਰਕਾਰ ਨੇ ਪਿਛਲੀਆਂ ਗੱਲਾਂ ਨੂੰ ਹੀ ਵਾਰ ਵਾਰ ਦੁਹਰਾਇਆ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਰਿਜੈਕਟ ਕੀਤੀਆਂ ਜਾ ਚੁੱਕੀਆਂ ਨੇ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੇ ਪੰਜਾਬ ਦੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਮਸ਼ਹੂਰ ਟੀਵੀ ਕਲਾਕਾਰ ਸੁਰਿੰਦਰ ਫਰਿਸ਼ਤਾ, ਮਹਿੰਦਰ ਸਿੰਘ ਕੇਪੀ ਦੇ ਕਰੀਬੀ ਰਜਿੰਦਰ ਸਿੰਘ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਸਟਰ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਵਫਦ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਸੌਂਪੇ ਦਸਤਖਤ ਨੂੰ ਫਰਜ਼ੀ ਕਰਾਰ ਦਿੱਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਕਹਿੰਦੇ ਨੇ ਕਾਂਗਰਸ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਉਹਨੇ ਕਿਹਾ ਕਿ ਅੱਜ ਜਦੋਂ ਰਾਹੁਲ ਗਾਂਧੀ ਦਸਤਖਤ ਲੈ ਕੇ ਆਪਣਾ ਵਿਰੋਧ ਦਰਜ ਕਰਾਉਣ ਲਈ ਰਾਸ਼ਟਰਪਤੀ ਕੋਲ ਗਈ ਤਾਂ ਇਹਨਾਂ ਕਿਸਾਨਾਂ ਨੇ ਮੈਨੂੰ ਦੱਸਿਆ ਕਿ ਕਾਂਗਰਸ ਤੋਂ ਕੋਈ ਵੀ ਸਾਡੇ ਦਸਤਖਤ ਲੈਣ ਨਹੀਂ ਆਇਆ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਇੰਨੇ ਫਿਕਰਮੰਦ ਸਨ ਤਾਂ ਉਹਨਾਂ ਨੂੰ ਸੱਤਾ 'ਚ ਹੁੰਦਿਆਂ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਸੀ। ਕਾਂਗਰਸ ਦਾ ਕਿਰਦਾਰ ਹਮੇਸ਼ਾ ਹੀ ਕਿਸਾਨ ਵਿਰੋਧੀ ਰਿਹਾ ਹੈ। ਇਸ ਨਾਲ ਹੀ ਜੋ ਆ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ ਬਾਥਰੂਮ ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 905-799-7277-8 Stratton Avenue, Brampton.
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777-905-451-9777-97 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਉਹ ਜਿੱਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ। ਉਹ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਜਿੱਥੇ ਮਿਲਦੀ ਹੈ ਤਸੱਲੀ ਬਖਸ਼ ਅਤੇ ਭਰੋਸੇਮੰਦ ਸਰਵਿਸ। ਬੈਸਟ ਸਰਵਿਸ ਸਟੇਸ਼ਨ ਇਨ ਟਰੱਕ ਇੰਡਸਟਰੀ, ਪ੍ਰੋਫੈਸ਼ਨਲ ਐਂਡ ਕੋਆਪਰੇਟਿਵ ਸਟਾਫ, ਫਲੀਟ ਮੇਨਟੇਨੈਂਸ, ਹੈਵੀ ਟਰੱਕ ਰਿਪੇਅਰ, ਵੈਲਡਿੰਗ ਐਂਡ ਟਾਇਰਸ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਜਾਂ ਮੋਹਿੰਦਰ ਨਾਲ। ਕਾਲ 905-790-1221, ਯਾਨੀ ਕਿ 905-790-1221, 3 ਐਲਫਰਟ ਕਿਊ ਨੇ ਬੁਲੇਵਾਰਡ, ਯੂਨਿਟ 1, ਬ੍ਰੈਂਪਟਨ ਔਨ L64K3।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ ਨੋਟਿਸ, ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ,
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਵੇ ਜੀਜਾ ਆ ਕੇ ਪਾਰ।
ਓਏ ਸਾਲੀਏ ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ, ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰਮਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਧਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ, ਟ੍ਰਾਂਸਮਿਸ਼ਨ ਰਿਪੇਅਰ, ਟਿਊਨਅਪ ਐਂਡ ਬ੍ਰੇਕਸ। 89 Stafford Drive, Brampton. Call 905-459-1666.
ਦਸ਼ਮੇਸ਼ ਆਟੋ ਬਾਡੀ ਐਂਡ ਰਿਪੇਅਰ।
ਵਾਹ, ਭਾਬੀ ਦੇ ਹੱਥਾਂ ਤੇ ਜਾਦੂ ਆ, ਐਡਾ ਸਵਾਦ ਮੀਟ ਮੈਂ ਅੱਜ ਤੱਕ ਨਹੀਂ ਖਾਦਾ।
ਓ ਥੈਂਕ ਯੂ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬੰਨ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ, ਯੂਨਿਟ 15, ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 All Truck Lube and Wash।
ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਹੁਣ ਤੱਕ ਚੁੱਪ ਕਰੇ ਹੋਏ ਆ। ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਹੁਣ ਤੱਕ ਚੁੱਪ ਕਰੇ ਹੋਏ ਆ। ਤਾਕਤ ਪਲਟਣੇ ਨੂੰ ਚਿਰ ਵੀ ਨਾ ਲੱਗੇ, ਇੱਥੇ ਰੁਲ ਗਈਆਂ ਵੱਡੀਆਂ ਰਿਆਸਤਾਂ। ਉਹ ਹੱਥਾਂ ਚ ਹੁਨਰ ਸਾਡੇ ਇੱਕ ਵਿੱਚ ਹੌਸਲਾ, ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾਂ। ਹੱਥਾਂ ਚ ਹੁਨਰ ਸਾਡੇ ਇੱਕ ਵਿੱਚ ਹੌਸਲਾ, ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾਂ, ਸੋਚਾਂ ਵਿੱਚ ਮੁੱਢ ਤੋਂ ਬਗਾਵਤਾਂ।
ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਸੁਰਿੰਦਰ ਡੱਲਾ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੇਨ ਸਪੋਂਸਰ ਨੇ ਸ਼ਿਕਾਗੋ ਪੀਜ਼ਾ ਟਵਿਸਟ ਵਾਲੇ। ਸ਼ਿਕਾਗੋ ਪੀਜ਼ਾ ਟਵਿਸਟ ਏਅਰਪੋਰਟ ਐਂਡ ਬੋਇਡ ਦੇ ਏਰੀਏ ਵਿੱਚ ਆ, ਏਅਰਪੋਰਟ ਐਂਡ ਕੈਸਲਮੋਰ ਦੇ ਏਰੀਏ ਵਿੱਚ ਆ, ਏਅਰਪੋਰਟ ਐਂਡ ਨਾਰਥ ਪਾਰਕ ਦੇ ਨਵੇਂ ਪਲਾਜ਼ੇ ਬਣੇ ਦੇ ਵਿੱਚ ਆ। ਔਰ ਤੁਸੀਂ ਗਲੂਟਨ ਫ੍ਰੀ ਪੀਜ਼ਾ ਲੈਣਾ ਚਾਹੁੰਦੇ ਆ, ਵੈਜੀ ਪੀਜ਼ਾ, ਡੈਰੀ ਫ੍ਰੀ ਪੀਜ਼ਾ, ਚਿਕਨ ਪੀਜ਼ਾ, ਇੱਕ ਫ੍ਰੀ ਪੀਜ਼ਾ, ਸਪਾਈਸੀ ਪੀਜ਼ਾ ਲੈਣਾ ਚਾਹੁੰਦੇ ਤਾਂ ਸ਼ਿਕਾਗੋ ਪੀਜ਼ਾ ਟਵਿਸਟ ਦਾ ਨੰਬਰ ਨੋਟ ਕਰ ਲਓ। $10 ਸਟੂਡੈਂਟ ਸਪੈਸ਼ਲ ਡੀਲ ਲੱਗੀ ਹੋਈ ਜਿਹੜੀ, ਉਸਦਾ ਵੀ ਫਾਇਦਾ ਚੁੱਕ ਸਕਦੇ ਆ। ਨੰਬਰ ਹੈ 905-458-1770 905-458-1770 ਤੇ ਕਾਲ ਕੀਤੀ ਜਾ ਤੇ ਫਰੈਂਡਸ ਫਰਨੀਚਰ ਦੇ ਅਵਤਾਰ ਜੀ ਵੱਲੋਂ ਸਾਰਿਆਂ ਨੂੰ ਮੈਰੀ ਕ੍ਰਿਸਮਸ, ਹੈਪੀ ਹੋਲੀਡੇ, ਬੋਕਸਿੰਗ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਸੀਂ ਭਾਰੀ ਇਸੇ ਸੇਲ ਦਾ ਫਾਇਦਾ ਚੁੱਕ ਰਹੇ ਹੋ ਫਰੈਂਡਸ ਫਰਨੀਚਰ ਤੋਂ, ਔਰ ਬਹੁਤ ਬਹੁਤ ਧੰਨਵਾਦ ਕੀਤਾ ਆਪਣੇ ਅਵਤਾਰ ਜੀ ਨੇ। 647-648-5951 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਸ ਦੇ ਨਾਲ ਨਾਲ ਬ੍ਰੈਂਪਟਨ ਟੀਵੀ ਅਪਲਾਇੰਸਸ ਤੋਂ ਸੁਲਤਾਨ ਜੀ ਹੋਣਾ ਵੱਲੋਂ ਵੀ ਮੈਰੀ ਕ੍ਰਿਸਮਸ, ਨਿਊ ਈਅਰ ਦੇ ਹੋਲੀਡੇ ਦੀਆਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਔਰ ਨੰਬਰ ਹੈ 905-450-2828-28। ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੁਰਿੰਦਰ ਡੱਲਾ ਜੀ ਹੁਣੀ ਹਾਜ਼ਰ ਨੇ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ
ਜੀ। ਡੱਲਾ ਸਾਹਿਬ ਆਪਣੇ ਸਰੋਤਿਆਂ ਨੂੰ ਵੀ ਆਪਾਂ ਸਟੂਡੀਓ ਦਾ ਨੰਬਰ ਦੇ ਦਈਏ, ਔਰ ਸਟੂਡੀਓ ਦਾ ਨੰਬਰ ਹੈ 416-620-1778, 416-620-1778। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਵੀ ਡੱਲਾ ਸਾਹਿਬ ਨੂੰ ਸਵਾਲ ਕਰਨਾ ਹੋਵੇ ਤੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ। ਸੋ ਡੱਲਾ ਸਾਹਿਬ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਵੱਲੋਂ ਜਿਹੜੀ ਚਿੱਠੀ ਆਈ ਆ, ਤੇ ਚਿੱਠੀ ਦੇ ਵਿੱਚ ਸੱਦਾ ਪੱਤਰ ਤਾਂ ਜ਼ਰੂਰ ਆਇਆ, ਜਗ੍ਹਾ ਵੀ ਆਈ ਆ ਵੀ ਇੱਥੇ ਸਾਨੂੰ ਮਿਲ ਲਿਓ, ਟਾਈਮ ਨਹੀਂ ਆਇਆ। ਕਦੋਂ ਮਿਲਿਓ ਡੱਲਾ ਸਾਹਿਬ? ਹੈਲੋ ਡੱਲਾ ਸਾਹਿਬ, ਤੁਸੀਂ ਲਾਈਨ ਤੇ ਹੋ? ਤੇ ਮੈਨੂੰ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਡੱਲਾ ਸਾਹਿਬ ਦੀ ਜਿਹੜੀ ਲਾਈਨ ਆ ਉਹ ਚੈੱਕ ਕਰੋ, ਮੈਂ ਆਪਣੇ ਲਾਈਨ ਡਰੋਪ ਹੋ ਗਈ ਆ, ਔਰ ਦੁਬਾਰਾ ਫਿਰ ਲਾਈਨ ਮਿਲਾਉਂਦੇ ਹਾਂ, ਔਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਰਾਜਵੀਰ ਬੱਪਾ ਰਾਏ ਜੀ ਵੀ ਸਾਡੇ ਜਿਹੜੇ ਆ ਗੱਲਬਾਤ ਦੇ ਹਿੱਸੇ ਦੇ ਵਿੱਚ ਸ਼ਾਮਿਲ ਹੋਣਗੇ। ਸੋ ਅਸੀਂ ਰਾਜਵੀਰ ਬੱਪਾ ਰਾਏ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਹੀਰੋ ਮੀਡੀਆ ਦਾ ਨੰਬਰ ਨੋਟ ਕਰ ਲਓ, ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਔਰ ਤੁਸੀਂ ਵੈਬਸਾਈਟ ਬਣਾਉਣੀ ਚਾਹੁੰਦੇ, ਈ ਕਮਰਸ ਵੈਬਸਾਈਟ ਬਣਾਉਣੀ ਹੋਵੇ, ਤੇ ਨੰਬਰ ਹੈ 905-500-1313, 905-500-1313 ਤੇ ਕਾਲ ਕੀਤੀ ਜਾ ਸਕਦੀ ਹੈ। ਸੁਰਿੰਦਰ ਡੱਲਾ ਜੀ ਵੀ ਵਾਪਸ ਲਾਈਨ ਤੇ ਆ ਚੁੱਕੇ ਨੇ। ਸੁਰਿੰਦਰ ਡੱਲਾ ਜੀ ਉਹਨਾਂ ਦੇ ਨਾਲ ਨਾਲ ਰਾਜਵੀਰ ਪਰਾਏ ਜੀ ਵੀ ਪੂਰੀ ਟੌਰ ਕੱਢ ਕੇ ਪੋਚਵੀਂ ਪੱਗ ਬੰਨ੍ਹ ਕੇ ਸੋ ਅੱਜ ਮੇਰੇ ਨਾਲ ਹੁਣ ਆ ਗਏ ਨੇ, ਮਿਲ ਗਏ ਨੇ। ਰਾਜਵੀਰ ਜੀ ਵੈਲਕਮ ਜੀ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਡੱਲਾ ਸਾਹਿਬ ਦਾ ਵੀ ਬਹੁਤ ਬਹੁਤ ਨਿੱਘਾ ਜੀ ਆਇਆਂ ਉਹਨਾਂ ਨੂੰ ਜੀ, ਸੋ ਜਿੰਨੇ ਵੀ ਜੁੜ ਚੁੱਕੇ ਸਰੋਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋ ਜੀ।
ਜੀ ਡੱਲਾ ਸਾਹਿਬ, ਲਾਈਨ ਜਿਹੜੀ ਆ ਡਿਸਕਨੈਕਟ ਹੋ ਗਈ ਸੀ, ਮੇਰਾ ਸਵਾਲ ਸੀ, ਸਵਾਲ ਸੀ ਇਹ ਕਿ ਕੇਂਦਰ ਨੇ ਚਿੱਠੀ ਤਾਂ ਫੇਰ ਪਾ ਦਿੱਤੀ ਆ, ਚਿੱਠੀ ਦੇ ਵਿੱਚ ਜਗ੍ਹਾ ਵੀ ਲਿਖਤੀ ਆ ਕਿ ਕਿੱਥੇ ਮਿਲਾਂਗੇ, ਪਰ ਸਮਾਂ ਨਹੀਂ ਲਿਖਿਆ ਕਿ ਕਦੋਂ ਮਿਲਾਂਗੇ।
ਦੇਖੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਚਿੱਠੀ ਰੋਜ਼ ਪਾ ਦਿੰਦੇ ਆ,
ਜਿਵੇਂ ਮੈਂ ਬ੍ਰੈਂਪਟਨ ਚ ਦੱਸਣਾ ਹੈ ਨੀ ਕਦੋਂ ਆਓ।
ਮੈਂ ਉਹੀ ਗੱਲ ਕਹਿਣ ਲੱਗਿਆ ਸੀ, ਇੱਕ ਗਾਣਾ ਵੀ ਬਹੁਤ ਮਸ਼ਹੂਰ ਹੋਇਆ ਸੀ ਪੰਕਜ ਉਦਾਸ, ਉਹਨਾਂ ਦਾ ਗਜ਼ਲ ਸੀ ਚਿੱਠੀ ਆਈ ਹੈ। ਸੋ ਉਹ ਚਿੱਠੀ ਦੀ ਇੱਕ ਵੈਲਿਊ ਸੀ ਜਦੋਂ ਉਡੀਕ ਹੁੰਦੀ ਹੈ। ਦੇਖੋ ਜਦੋਂ ਸਾਡੇ ਫੌਜੀ ਵੀ ਚਿੱਠੀ ਲਿਖਦੇ ਨੇ ਨਾ ਪਿੰਡ ਚ, ਤੇ ਸਾਨੂੰ ਤਾਂਘ ਰਹਿੰਦੀ ਹੈ ਡਾਕੀਏ ਦੀ ਵੀ ਕਦੋਂ ਕੁ ਪਿੰਡ ਚ ਡਾਕੀਆ ਵੜਦਾ, ਉਹਦੇ ਸਾਈਕਲ ਦੀਆਂ ਟੱਲੀਆਂ ਤੋਂ ਹੀ ਦਿਲ ਖੁਸ਼ ਹੋਣ ਲੱਗ ਜਾਂਦਾ ਵੀ ਲਓ ਜੀ ਆ ਗਈ ਚਿੱਠੀ। ਹੁਣ ਇਹ ਚਿੱਠੀਆਂ ਰੋਜ਼ ਪਾਈ ਜਾਂਦੇ ਨੇ, ਲੇਕਿਨ ਇਹ ਬੇਸਵਾਦੀਆਂ ਚਿੱਠੀਆਂ ਨੇ, ਕਿਉਂਕਿ ਕਿਸਾਨਾਂ ਨੂੰ ਪਤਾ ਹੈ ਕਿ ਇਹ ਚਿੱਠੀਆਂ ਸਿਆਸੀ ਚਿੱਠੀਆਂ ਨੇ ਅਸਲ 'ਚ, ਕਿਉਂਕਿ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ, ਸੁਪਰੀਮ ਕੋਰਟ 'ਚ ਸਰਕਾਰ ਨੇ ਹਵਾਲੇ ਦੇਣੇ ਹੈ ਕਿ ਅਸੀਂ ਬਾਰ ਬਾਰ ਕਿਸਾਨਾਂ ਨੂੰ ਚਿੱਠੀ ਭੇਜ ਰਹੇ ਹਾਂ ਅਤੇ ਕਿਸਾਨ ਸਾਡੇ ਨਾਲ ਗੱਲ ਨਹੀਂ ਕਰਦੇ, ਅਤੇ ਕਿਸਾਨ ਕਹਿੰਦੇ ਚਿੱਠੀ ਦਾ ਮਜ਼ਮੂਨ ਉਹ ਭੇਜੋ ਜਿਹਦੇ 'ਤੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ। ਸੋ ਹਰ ਰੋਜ਼ ਜਿਹੜੀਆਂ ਇਹ ਚਿੱਠੀਆਂ ਇਸੇ ਕਰਕੇ ਭੇਜੀਆਂ ਜਾ ਰਹੀਆਂ ਨੇ, ਇਹ ਸਿਰਫ ਸਿਆਸੀ ਚਿੱਠੀਆਂ ਨੇ। ਅੱਜ ਫਿਰ ਕਿਸਾਨਾਂ ਨੇ ਚਿੱਠੀ ਰੱਦ ਕਰਤੀ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਚਿੱਠੀਆਂ ਇਹ ਮੀਡੀਆ ਦੇ ਰਾਹੀਂ ਬਾਹਰ ਆ ਜਾਂਦੀਆਂ ਨੇ, ਜੇ ਕਿਤੇ ਚਿੱਠੀ ਡਾਕੀਏ ਦੇ ਹੱਥ ਭੇਜਣ ਤੇ ਕਿਸਾਨ ਲੈਣ ਵੀ ਨਾ, ਡਾਕੀਏ ਦਾ ਭਾਵੇਂ ਮੂੰਹ ਮਿੱਠਾ ਕਰਾ ਕੇ ਵਾਪਸ ਤੋੜ ਦੇਣ, ਪਰ ਚਿੱਠੀ ਨਹੀਂ ਕਿਸਾਨਾਂ ਨੇ ਲੈਣੀ, ਕਿਉਂਕਿ ਇਹ ਚਿੱਠੀ ਦਾ ਨਾ ਕੋਈ ਵੀ ਸਿਆਸੀ ਮੰਤਵ ਅਜਿਹਾ ਨਹੀਂ ਹੈ ਜਿਹਦੇ ਨਾਲ ਲੱਗੇ ਕਿ ਕਿਸਾਨ ਮਸਲੇ ਹੱਲ ਹੋਣ ਵਾਲੇ ਪਾਸੇ ਸਰਕਾਰ ਤੁਰ ਰਹੀ ਹੈ। ਜਿਹੜੀ ਅੱਜ ਚਿੱਠੀ ਲਿਖੀ ਹੈ ਮੈਂ ਪੂਰੀ ਚਿੱਠੀ ਪੜ੍ਹੀ ਹੈ, ਉਹ 'ਚ ਸਰਕਾਰ ਕਹਿੰਦੀ ਵੀ ਜਿਹੜੇ 3 ਖੇਤੀ ਕਾਨੂੰਨ ਹੈ ਉਹਨਾਂ ਦਾ MSP ਨਾਲ ਕੋਈ ਸੰਬੰਧ ਨਹੀਂ, MSP ਦੀ ਮੰਗ ਨਾਲ ਕੋਈ ਸੰਬੰਧ ਨਹੀਂ, ਔਰ ਸਰਕਾਰ ਇਹ ਵੀ ਕਹਿ ਰਹੀ ਹੈ ਕਿ MSP ਦੀ ਪਰੰਪਰਾ ਨਿਰੰਤਰ ਅਸੀਂ ਜਾਰੀ ਰੱਖਾਂਗੇ, ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ। ਪਰ ਕਿਸਾਨ ਇਹ ਨਹੀਂ ਮੰਗ ਰਹੇ ਕਿ ਤੁਸੀਂ ਐਮ ਐਸ ਪੀ ਲਿਖ ਕੇ ਦੇ ਦਿਓ ਵੀ ਜਾਰੀ ਰੱਖੋਗੇ। ਕਿਸਾਨ ਇਹ ਮੰਗ ਰਹੇ ਆ ਵੀ ਐਮ ਐਸ ਪੀ ਦਾ ਕਾਨੂੰਨ ਬਣਾਓ। ਜਦੋਂ ਐਮ ਐਸ ਪੀ ਦਾ ਕਾਨੂੰਨ ਬਣੂ, ਇਹ ਗੱਲ ਤਾਂ ਫਿਰ ਕਾਨੂੰਨ 'ਚ ਆ ਗਈ ਵੀ ਐਮ ਐਸ ਪੀ ਕਦੀ ਬੰਦ ਨਹੀਂ ਹੋਣੀ, ਅਤੇ ਵਧੂਗੀ ਕਿਸ ਦਰ ਨਾਲ, ਇਹ ਵੀ ਕਾਨੂੰਨ 'ਚ ਆਊਗਾ। ਜਿਵੇਂ ਸਵਾਮੀਨਾਥਨ ਦੀ ਰਿਪੋਰਟ ਕਹਿੰਦੀ ਹੈ ਵੀ ਜਿੰਨਾ ਖਰਚਾ ਆ ਗਿਆ ਖੇਤੀ ਦਾ ਉਹ ਮੁੱਲ ਪਾ ਲਓ ਅਤੇ 50% ਮੁਨਾਫਾ ਪਾ ਲਓ। ਜੇ ਜੇ ਝੋਨੇ ਦੇ ਜੇ ਅਸੀਂ ਇੱਕ ਕੁਇੰਟਲ 'ਤੇ ਕੱਢ ਲਈਏ, ਜੇ ਇੱਕ ਕੁਇੰਟਲ ਝੋਨੇ 'ਤੇ ਮੰਨ ਲਓ ਸਾਡਾ ਖਰਚਾ ਹੀ 1500 ਆ ਗਿਆ, ਅਤੇ ਫਿਰ 1500 'ਚ 50% ਮੁਨਾਫਾ ਜੋੜ ਲਓ 750 ਰੁਪਿਆ, ਅਤੇ 2500-2600 ਤਾਂ ਵੈਸੇ ਹੀ ਪਹੁੰਚ ਗਿਆ, ਫਿਰ ਹੋਰ ਖੇਤੀ ਖਰਚੇ ਵੀ ਪੈਣੇ ਨੇ। ਹੁਣ ਸਵਾਲ ਇਹ ਹੈ, ਸਰਕਾਰ ਫਿਰ ਜਦੋਂ ਐਮ ਐਸ ਪੀ ਦਾ ਕਾਨੂੰਨ ਬਣੂਗਾ ਫਿਰ ਉਹਦੇ 'ਚ ਇਹ ਵੀ ਲਿਖਿਆ ਜਾਊਗਾ ਕਿ ਸਰਕਾਰ ਨੂੰ ਐਮ ਐਸ ਪੀ 'ਤੇ ਫਸਲਾਂ ਖਰੀਦਣੀਆਂ ਪੈਣਗੀਆਂ। ਸੋ ਇਸ ਕਰਕੇ ਸਰਕਾਰ ਐਮ ਐਸ ਪੀ ਦੇ ਕਾਨੂੰਨ ਦਾ ਜ਼ਿਕਰ ਹੀ ਨਹੀਂ ਕਰ ਰਹੀ ਕਿਸੇ ਚਿੱਠੀ ਦੇ ਵਿੱਚ, ਸਰਕਾਰ ਕੰਨੀ ਕਤਰਾ ਰਹੀ ਹੈ ਐਮ ਐਸ ਪੀ ਦੇ ਕਾਨੂੰਨ ਬਣਾਉਣ ਤੋਂ। ਔਰ ਦੇਖੋ ਕੱਲ੍ਹ ਮੋਦੀ ਸਾਹਿਬ ਦਾ ਪ੍ਰੋਗਰਾਮ ਹੈ, ਕੱਲ੍ਹ ਮੋਦੀ ਸਾਹਿਬ ਕਹਿੰਦੇ 9 ਕਰੋੜ ਕਿਸਾਨਾਂ ਨੂੰ 18,000 ਕਰੋੜ ਵੰਡ ਦੇਣਾ, 2,000 ਰੁਪਇਆ ਇੱਕ ਕਿਸਾਨ ਨੂੰ ਆਉਣਾ। ਹੁਣ ਖੇਤੀ ਦੀ ਅਰਥ ਵਿਵਸਥਾ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਹੈ ਕਿਸਾਨਾਂ ਦਾ, ਸਿਰਫ ਸਾਲ ਦਾ 6,000 ਰੁਪਇਆ ਦੇਣਾ ਮੋਦੀ ਸਾਹਿਬ ਕਹਿੰਦੇ, ਔਰ ਉਹ ਕਹਿ ਰਹੇ ਨੇ ਕਿ ਇਹ ਲਾਭ ਹੈ। ਮੇਰੀ ਨਜ਼ਰ 'ਚ ਲਾਭ ਨਹੀਂ ਹੈਗਾ, ਇਹ ਤਨਖਾਹ ਹੈ ਕਿਸਾਨਾਂ ਦੀ ਹੋਣੀ ਚਾਹੀਦੀ। ਔਰ ਇਹ 2004 ਮਹੀਨਿਆਂ ਦੇ 2000, ਇਹਦਾ ਕੀ ਮਤਲਬ ਹੋਇਆ, ਇਹ ਘੱਟੋ ਘੱਟ 12,000 ਰੁਪਇਆ ਮਹੀਨਾ 'ਤੇ ਜਾਵੇ। ਅਗਰ ਪੂਰੀ ਖੇਤੀ ਸੈਕਟਰ ਨੂੰ ਸਰਕਾਰ ਔਰਗਨਾਈਜ਼ ਕਰਦੇ, ਇੱਕ ਸ਼ਬਦ ਹੁੰਦਾ ਪੰਜਾਬੀ ਦਾ ਸੰਗਠਿਤ ਖੇਤਰ, ਇੱਕ ਹੁੰਦਾ ਅਸੰਗਠਿਤ ਖੇਤਰ। ਸਾਡੀ ਖੇਤੀਬਾੜੀ ਹੈ ਅਸੰਗਠਿਤ ਖੇਤਰ ਦੀ, ਅਨਔਰਗਨਾਈਜ਼ ਸੈਕਟਰ ਹੈ। ਜੇ ਖੇਤੀਬਾੜੀ ਨੂੰ ਸਰਕਾਰ ਔਰਗਨਾਈਜ਼ ਸੈਕਟਰ ਬਣਾ ਦੇ ਤਾਂ ਫਿਰ ਕਿਸਾਨਾਂ ਨੂੰ ਵੀ ਪ੍ਰੋਵੀਡੈਂਟ ਫੰਡ ਮਿਲੇ, ਫਿਰ ਕਿਸਾਨਾਂ ਨੂੰ ਵੀ ਮਹਿੰਗਾਈ ਭੱਤੇ ਮਿਲਣ। ਸੋ ਸਰਕਾਰ ਔਰਗਨਾਈਜ਼ ਸੈਕਟਰ ਦੇ ਵਿੱਚ ਲਿਆਉਣਾ ਨਹੀਂ ਚਾਹੁੰਦੀ ਖੇਤੀਬਾੜੀ ਦੇ ਸੈਕਟਰ ਨੂੰ, ਕਿਉਂਕਿ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਵਿੱਤੀ ਮੈਨੇਜਮੈਂਟ ਕਿਵੇਂ ਕਰਾਂਗੇ। ਅਸਲ 'ਚ ਸਰਕਾਰਾਂ ਦਾ ਸਾਰਾ ਧਿਆਨ ਇਸ ਗੱਲ 'ਤੇ ਹੁੰਦਾ ਵੀ ਪਾਰਲੀਮੈਂਟ ਨਵੀਂ ਬਣ ਜੇ, ਮੈਂਬਰ ਪਾਰਲੀਮੈਂਟਾਂ ਦੇ ਫਲੈਟ ਨਵੇਂ ਬਣ ਜਾਣ, ਸੋਹਣਾ ਪੱਥਰ ਲੱਗ ਜੇ, ਬਾਥਰੂਮ ਟੋਇਲਟ ਫਸਟ ਕਲਾਸ ਲਿਸ਼ਕ ਦੇ ਬਣ ਜਾਣ, ਗੱਡੀਆਂ 'ਤੇ ਰੋਜ਼ ਸਵੇਰੇ ਕੱਪੜੇ ਵੱਜਦੇ ਹੋਣ, ਸਾਫ਼ ਹੋਣ। ਆਮ ਲੋਕਾਂ ਲਈ ਡੀਜ਼ਲ ਦਾ ਮੁੱਲ ਭਾਵੇਂ ਪੈਟਰੋਲ ਦਾ ਮੁੱਲ ਆ ਲੈ 90 ਨੂੰ ਪਹੁੰਚਣ ਵਾਲਾ, ਕਈ ਥਾਂ 'ਤੇ 85 ਟੱਪ ਗਿਆ, ਅਤੇ ਜੇ ਸਾਡੇ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਹੁੰਦੇ ਅਤੇ ਇਹਨਾਂ ਨੇ ਸੜਕਾਂ ਜਾਮ ਕਰ ਦੇਣੀਆਂ ਸੀ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ 85 'ਤੇ ਪਹੁੰਚ ਗਈਆਂ, ਅਤੇ ਹੁਣ ਕੁਸਕਦੇ ਨਹੀਂ। ਬੀਜੇਪੀ ਦੇ ਸਮਰਥਕ ਵੀ ਕੁਸਕਦੇ ਨਹੀਂ, ਜਿਹੜੇ ਸਿਲੰਡਰ ਲੈ ਕੇ ਸੜਕਾਂ 'ਤੇ ਤੁਰੇ ਫਿਰਦੇ ਸੀਗੇ ਮਨਮੋਹਨ ਸਿੰਘ ਦੇ ਰਾਜ 'ਚ, ਭਾਵ ਕਿ ਇਹ ਵੀ ਵਕਤ ਹੁੰਦਾ ਕਿਸੇ ਨਾ ਕਿਸੇ ਸਿਆਸੀ ਜਮਾਤ ਦਾ। ਹੁਣ ਕਿਉਂਕਿ ਕਾਂਗਰਸ ਕਮਜ਼ੋਰ ਹੋ ਗਈ, ਕਾਂਗਰਸ ਦੇ ਸੈੱਲ ਘੱਟ ਗਏ, ਪਪੀਤੇ ਦੇ ਪੱਤੇ ਪੁੱਤੇ ਕਾਂਗਰਸ ਨੂੰ ਵੀ ਖਵਾਉਣ ਦੀ ਲੋੜ ਹੈ। ਜਦੋਂ ਸੈੱਲ ਕਾਂਗਰਸ ਦੇ ਘੱਟ ਗਏ, ਬੀਜੇਪੀ ਵਾਲੇ ਤਾਂ ਤਕੜੇ ਹੋਏ ਫਿਰਦੇ ਨੇ ਕਿਉਂਕਿ ਮੁਲਕ 'ਚ ਵਿਰੋਧੀ ਧਿਰ ਸਟਰੋਂਗ ਹੈ ਨਹੀਂ। ਅਗਰ ਵਿਰੋਧੀ ਧਿਰ ਮੁੱਦਿਆਂ 'ਤੇ ਹੋਵੇ ਤਾਂ ਗੱਲ ਬਣੇ, ਔਰ ਹੁਣ ਕਿਸਾਨ ਵਿਰੋਧੀ ਧਿਰ ਬਣ ਕੇ ਟੱਕਰੇ ਨੇ ਸਰਕਾਰ ਨੂੰ, ਤਾਂ ਸਰਕਾਰ ਰੋਜ਼ ਚਿੱਠੀ ਭੇਜਦੀ ਹੈ ਵੀ ਇਹਨਾਂ ਨੂੰ ਅਸੀਂ ਕਿਸੇ ਤਰੀਕੇ ਬਸ ਮੁਹੱਬਤ ਦੇ ਨਾਲ ਹੀ ਸਾਂਭੀ ਰੱਖੀਏ, ਕਿਉਂਕਿ ਕਿਸਾਨ ਜਦੋਂ ਨਾਰਾਜ਼ ਹੋ ਜਾਣ ਨਾ, ਅਤੇ ਆਹ ਹੁਣ ਦੇਖ ਲਓ ਨਗਰ ਨਿਗਮ ਦੀਆਂ ਚੋਣਾਂ ਪੰਜਾਬ 'ਚ ਵੀ ਹੋਣੀਆਂ ਨੇ, ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ ਕਹਿੰਦੇ ਅਸੀਂ ਆਪਣੇ ਨਿਸ਼ਾਨ 'ਤੇ ਲੜਾਂਗੇ ਚੋਣਾਂ, ਲੈ ਹੁਣ ਪਤਾ ਲੱਗ ਜੂਗਾ ਕਿ ਸ਼ਹਿਰਾਂ 'ਚ ਫੁੱਲ ਕਿੱਥੇ ਖੜਾ ਪੰਜਾਬ 'ਚ। ਸਾਰੀਆਂ ਗੱਲਾਂ ਮੈਂ ਕਰਤੀ ਆ ਜਗਰਾਜ ਜੀ ਇੱਕੋ ਸਵਾਲ 'ਚ।
ਭੱਡਲਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ ਜਿਹੜੀ ਹੁਣ ਸਿਰਫ ਤੇ ਸਿਰਫ ਇੱਕੋ ਹੀ ਸਰਕਾਰ ਦੇ ਕੋਲ ਮੁੱਦਾ ਵਾ ਕਿ ਕਿਸਾਨਾਂ ਨੂੰ ਭੰਬਲ ਭੂਸੇ 'ਚ ਕਿਸ ਤਰੀਕੇ ਨਾਲ ਪਾਇਆ ਜਾ ਸਕੇ, ਉਹਨਾਂ ਨੂੰ ਬਿੱਲਾਂ ਬਾਬਤ ਸਮਝਾਇਆ ਕਿਸ ਤਰੀਕੇ ਨਾਲ ਜਾ ਸਕੇ, ਕੀ ਸਾਡੇ ਦੇਸ਼ ਦੇ ਬਾਕੀ ਮੁੱਦੇ ਆ ਜਿਹੜੇ ਉਹ ਸਾਰੇ, ਚਾਹੇ ਉਹ ਕੋਈ ਬੇਰੁਜ਼ਗਾਰੀ ਦਾ ਸੀਗਾ, ਚਾਹੇ ਉਹ ਕੋਈ ਕਰਪਸ਼ਨ ਦਾ ਸੀਗਾ, ਚਾਹੇ ਤੁਸੀਂ ਬਹੁਤ ਸਾਰੇ ਹੋਰ ਮੁੱਦੇ ਆ ਜਿਹੜੇ ਸਾਡੇ ਦੇਸ਼ ਦੇ ਸੀਗੇ, ਉਹ ਸਾਰੇ ਦੱਬ ਕੇ ਇੱਕ ਪਾਸੇ ਰਹਿ ਗਏ। ਇੱਕੋ ਮੁੱਦਾ ਚੱਲ ਰਿਹਾ ਕਿ ਕਿਸਾਨਾਂ ਨੂੰ, ਸਰਕਾਰ ਨੂੰ ਹੋਰ ਇਹ ਨਹੀਂ ਚਾਹੀਦਾ ਕਿ ਸਰਕਾਰ ਨੂੰ ਕਿ ਜਿਹੜੇ ਬਾਕੀ ਮੁੱਦੇ ਆ ਉਹਨਾਂ 'ਤੇ ਧਿਆਨ ਦਿੱਤਾ ਜਾਵੇ। ਆਹ ਤਾਂ ਇੱਕ ਬਹੁਤ ਛੋਟੇ ਲੈਵਲ ਦੀ ਗੱਲ ਆ, ਇਹ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ, ਕਿਉਂਕਿ ਕਿਸਾਨਾਂ ਨੂੰ ਅਸੀਂ ਇਹ ਗਿਫਟ ਦੇਣਾ ਚਾਹੁੰਦੇ, ਇਹ ਗਿਫਟ ਲੈਣਾ ਨਹੀਂ ਚਾਹੁੰਦੇ, ਤਾਂ ਠੀਕ ਹੈ ਫਿਰ ਜਿਸ ਤਰੀਕੇ ਨਾਲ ਕਿਸਾਨ ਹੈਗੇ ਉਹਨੂੰ ਕੰਪਰੋਮਾਈਜ਼ ਕਰਕੇ ਕਿਤੇ ਨਾ ਕਿਤੇ ਅਸੀਂ ਉਹਦਾ ਫੈਸਲਾ ਸੁਣਾ ਕੇ ਅਸੀਂ ਆਪਣੇ ਦੇਸ਼ ਨੂੰ ਕੋਈ ਨਵਾਂ ਰਾਹ, ਕੋਈ ਨਵੀਂ ਸੇਧ ਦੇ ਸਕੀਏ।
ਦੇਖੋ ਇਹਦੇ 'ਚ ਦੋ ਗੱਲਾਂ ਨੇ ਰਾਜਵੀਰ ਜੀ, ਤੁਹਾਡੀ ਗੱਲ ਠੀਕ ਹੈ ਲੇਕਿਨ ਕੁਝ ਬੁਨਿਆਦੀ ਤੌਰ 'ਤੇ ਮੈਨੂੰ ਇਹ ਲੱਗਦਾ ਮੇਰੀ ਰਾਏ ਥੋੜ੍ਹੀ ਵੱਖਰੀ ਹੈ। ਦੇਖੋ ਕਿਸਾਨੀ ਦੇ ਨਾਲ ਹੀ ਜੁੜਿਆ ਬੇਰੁਜ਼ਗਾਰੀ ਦਾ ਮੁੱਦਾ। ਅਗਰ 70% ਆਬਾਦੀ ਸਾਡੀ ਕਿਸਾਨੀ 'ਚ ਹੈ, 80-90 ਕਰੋੜ ਲੋਕਾਂ ਦਾ ਸੰਬੰਧ ਭਾਰਤ 'ਚ ਸਿੱਧਾ ਖੇਤੀਬਾੜੀ ਦੇ ਨਾਲ ਹੈ। ਹੁਣ ਸਰਕਾਰ ਨੇ ਮਸਲਾ ਕਿਉਂ ਉਲਝਾ ਲਿਆ? ਅਸਲ 'ਚ ਐਮ ਐਸ ਪੀ 'ਤੇ ਫਸਲ ਚੱਕੀ ਜਾਂਦੀ ਹੈ ਮੋਟੇ ਤੌਰ 'ਤੇ ਪੰਜਾਬ ਅਤੇ ਹਰਿਆਣੇ ਦੀ। ਮੈਨੂੰ ਇਹ ਲੱਗਦਾ ਕਿ 80-90% ਐਮ ਐਸ ਪੀ 'ਤੇ ਫਸਲ ਪੰਜਾਬ ਅਤੇ ਹਰਿਆਣੇ ਦੀ ਚੱਕੀ ਜਾਂਦੀ ਹੈ। ਝੋਨਾ ਕਣਕ ਸਾਡਾ ਚੱਕਿਆ ਜਾਂਦਾ, ਹਰਿਆਣੇ ਦਾ ਚੱਕਿਆ ਜਾਂਦਾ, ਹਰਿਆਣੇ 'ਚ ਬਾਜਰਾ ਭੋਰਾ ਚੱਕਿਆ ਜਾਂਦਾ, ਯੂਪੀ ਅਤੇ ਬਿਹਾਰ 'ਚ ਮਾੜੀ ਮੋਟੀ ਕਿਤੇ ਐਮ ਐਸ ਪੀ 'ਤੇ ਕਿਤੇ ਚੱਕ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿਤੇ ਮਾੜਾ ਮੋਟਾ ਕਿਸੇ ਪਿੰਡ 'ਚੋਂ ਚੱਕ ਲੈਣ, ਨਹੀਂ ਤਾਂ ਚੱਕਦੇ ਨਹੀਂ। ਪੰਜਾਬ ਅਤੇ ਹਰਿਆਣੇ ਦਾ ਮਸਲਾ ਸੀ ਐਮ ਐਸ ਪੀ ਦਾ। 2 ਮਹੀਨੇ ਪੰਜਾਬ ਚ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨ ਜਦੋਂ ਦਿੱਲੀ ਵੱਲ ਕੂਚ ਕਰ ਗਏ, ਹੌਲੀ ਹੌਲੀ ਯੂਪੀ, ਬਿਹਾਰ ਤੇ ਦੇਸ਼ ਦੇ ਦੂਜੇ ਹਿੱਸਿਆਂ ਦੇ ਕਿਸਾਨ ਵੀ ਜਾਗਰੂਕ ਹੋ ਗਏ। ਹੁਣ ਕੇਂਦਰ ਸਰਕਾਰ ਨੂੰ ਦਿੱਕਤ ਇਹ ਹੈ ਵੀ ਜਾਂ ਤਾਂ ਸ਼ੁਰੂ ਚ ਪੰਜਾਬ ਵਾਲਿਆਂ ਦੀ, ਕਿਸਾਨਾਂ ਦੀ ਗੱਲ ਮੰਨ ਕੇ ਮਸਲਾ ਨਿਬੇੜ ਦਿੰਦੇ। ਹੁਣ MSP ਸਾਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੋ ਗਈ, ਸਰਕਾਰ ਇਸ ਗੱਲ ਤੋਂ ਪਰੇਸ਼ਾਨ ਹੈ। ਜੇ ਕਾਨੂੰਨ ਬਣ ਗਿਆ ਤੇ ਉਹ ਸਾਰੇ ਮੁਲਕ ਚ ਲਾਗੂ ਹੋਣਾ, ਇਸ ਕਰਕੇ ਵੀ ਸਰਕਾਰ ਪਰੇਸ਼ਾਨ ਹੈ। ਹੁਣ ਸਰਕਾਰ ਨੂੰ ਕੋਈ ਰਾਹ ਨੀ ਲੱਭ ਰਿਹਾ, ਕਿਉਂਕਿ ਸਰਕਾਰ ਨੇ ਅੱਜ ਤੱਕ ਆਪਣੇ ਆਪ ਨੂੰ ਐਡਾ ਮਜ਼ਬੂਤ ਨਹੀਂ ਕੀਤਾ ਕਿ ਉਹ ਖੇਤੀਬਾੜੀ ਨੂੰ ਸੰਗਠਿਤ ਖੇਤਰ ਬਣਾ ਦੇ। ਜਿਵੇਂ ਮੈਂ ਪਹਿਲਾਂ ਕਿਹਾ, ਸੰਗਠਿਤ ਖੇਤਰ ਬਣਾਉਣ ਦਾ ਮਤਲਬ ਹੈ ਕਿ ਸਾਰੇ ਕੰਮ ਖੇਤੀਬਾੜੀ ਸੈਕਟਰ ਦੇ ਯੋਜਨਾਬੱਧ ਤਰੀਕੇ ਨਾਲ ਹੋਣ। ਸਰਕਾਰ ਹਜੇ ਉਸ ਜਗ੍ਹਾ ਤੇ ਪਹੁੰਚ ਹੀ ਨਹੀਂ ਸਕੀ। ਇਸੇ ਕਰਕੇ ਸਰਕਾਰ ਨੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਲਈ ਜਿਹੜੇ ਰਾਹ ਖੋਲ੍ਹੇ ਨੇ ਖੇਤੀਬਾੜੀ ਦੇ, ਦੇਖੋ ਮੈਂ ਇੱਕ ਚੀਜ਼ ਬੜੀ ਸਪਸ਼ਟਤਾ ਦੇ ਨਾਲ ਕਹਿਣਾ ਚਾਹੂੰਗਾ, ਨਰਿੰਦਰ ਮੋਦੀ ਦਾ ਵਿਜ਼ਨ ਇਸ ਗੱਲ ਤੇ ਤਾਂ ਚੰਗਾ ਕਿ ਖੇਤੀਬਾੜੀ ਦੇ ਵਿੱਚ ਉਦਯੋਗਿਕ ਘਰਾਣੇ ਆ ਜਾਣ। ਉਹਦਾ ਕੋਈ ਨੁਕਸਾਨ ਨਹੀਂ ਅਗਰ ਉਦਯੋਗਿਕ ਘਰਾਣੇ ਖੇਤੀਬਾੜੀ ਦੇ ਵਿੱਚ ਆ ਜਾਣ। ਗਲਤੀ ਕਿੱਥੇ ਆ ਨਰਿੰਦਰ ਮੋਦੀ ਸਾਹਿਬ ਦੀ? ਨਰਿੰਦਰ ਮੋਦੀ ਸਾਹਿਬ ਦੀ ਗਲਤੀ ਇਹ ਹੈ ਕਿ ਖੇਤੀਬਾੜੀ ਘਰਾਣਿਆਂ ਨੂੰ ਲਿਮਿਟ ਕੀਤਾ ਜਾਣਾ ਚਾਹੀਦਾ ਕਿ ਖੇਤੀਬਾੜੀ ਘਰਾਣੇ ਅਗਰ ਖੇਤੀਬਾੜੀ ਸੈਕਟਰ ਦੇ ਵਿੱਚ ਆਉਣਗੇ ਤੇ ਇਹ ਹੱਦਾਂ ਹੋਣਗੀਆਂ, ਇਸ ਤੋਂ ਵੱਧ ਵਪਾਰ ਨਹੀਂ ਕਰ ਸਕਣਗੇ, ਇਸ ਤੋਂ ਵੱਧ ਕਾਰੋਬਾਰ ਨਹੀਂ ਕਰ ਸਕਣਗੇ। ਔਰ ਸਿੱਧੇ ਰੂਪ ਦੇ ਵਿੱਚ ਸਰਕਾਰ ਇਹ ਕਵੇ ਕਿ ਜਿੰਨੇ ਵੀ ਉਦਯੋਗਿਕ ਘਰਾਣੇ ਨੇ ਸਿੱਧੇ ਤੌਰ ਤੇ ਖਰੀਦ ਨਹੀਂ ਕਰ ਸਕਣਗੇ ਬਿਨਾਂ ਸਰਕਾਰ ਦੀ ਮਰਜ਼ੀ ਦੇ, ਔਰ ਸਰਕਾਰ ਦੇ MSP ਤੋਂ ਬਿਨਾਂ ਖਰੀਦ ਨਹੀਂ ਕਰ ਸਕਣਗੇ। ਫਿਰ ਤਾਂ ਉਦਯੋਗਿਕ ਘਰਾਣੇ ਆਉਣ ਜਿਵੇਂ ਮਰਜ਼ੀ ਆਉਣ। ਹੁਣ ਤੁਸੀਂ ਦੇਖੋ ਸਾਡੇ ਮੁਲਕ 'ਚ ਹਾਲ ਕੀ ਹੈ, ਤੁਸੀਂ ਸਾਰੇ ਪੰਜਾਬ 'ਚੋਂ ਗਏ ਹੋ, ਪੰਜਾਬ 'ਚ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਹੈ BSNL, ਭਾਰਤ ਸੰਚਾਰ ਨਿਗਮ ਲਿਮਿਟਡ। ਲੈ BSNL ਦਾ ਕੋਈ ਟੈਲੀਫੋਨ ਲੈ ਕੇ ਰਾਜ਼ੀ ਨਹੀਂ। ਆ ਰਿਲਾਇੰਸ ਦੇ ਹੋ ਗਏ, ਏਅਰਟੈੱਲ ਦੇ ਹੋ ਗਏ, ਟਾਟਾ ਦੇ ਹੋ ਗਏ, ਜਿੰਨੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਸਾਰਿਆਂ ਦੇ ਟੈਲੀਫੋਨ ਤੇ ਇੰਟਰਨੈੱਟ ਚੱਲੀ ਜਾਂਦੇ ਨੇ। ਆ ਸਰਕਾਰੀ ਕੰਪਨੀ ਹੈ BSNL, ਇਹਨੂੰ ਕੋਈ ਪੁੱਛਦਾ ਨਹੀਂ। ਕਿਉਂ ਨਹੀਂ ਪੁੱਛਦਾ? ਕਿਉਂਕਿ ਉਹਦਾ ਕੋਈ MSP ਹੈ ਨਹੀਂ। ਉਹੀ ਕਿਸਾਨ ਕਹਿੰਦੇ ਨੇ ਵੀ ਜੇ ਤੁਸੀਂ ਸਾਡਾ ਵੀ MSP ਚੱਕਤਾ, ਸਾਡਾ ਹਾਲ BSNL ਦੇ ਟੈਲੀਫੋਨ ਵਾਲਾ ਹੋ ਜਾਣਾ, ਕਿਸੇ ਨੇ ਲਵਾਉਣਾ ਨਹੀਂ। ਜੇ ਕਿਸੇ ਨੇ ਲਵਾ ਲਿਆ ਤੇ ਖਰਾਬ ਹੋ ਗਿਆ, ਕਿਸੇ ਨੇ ਠੀਕ ਕਰਨ ਨਹੀਂ ਆਉਣਾ। ਇਹ ਸਥਿਤੀਆਂ ਹੋ ਜਾਣੀਆਂ ਨੇ। ਇਸ ਕਰਕੇ ਉਦਯੋਗਿਕ ਘਰਾਣਿਆਂ ਤੋਂ ਪੰਜਾਬ ਦੇ ਕਿਸਾਨ ਔਖੇ ਨੇ।
ਡੱਲਾ ਸਾਹਿਬ, ਜਿਹੜਾ ਇਹਨਾਂ ਨੇ ਬਿੱਲਾਂ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਜਿਹੜੇ ਉਦਯੋਗਪਤੀ ਆ, ਵਪਾਰੀ ਆ, ਉਹਨਾਂ ਨਾਲ ਕੰਟਰੈਕਟ ਕਰ ਸਕੋਗੇ, ਕੰਟਰੈਕਟ ਕਿੱਦਾਂ ਕਰਨਗੇ? ਕਿਉਂਕਿ ਪਹਿਲਾਂ ਹੀ ਲੋਕਾਂ ਦੀਆਂ ਲਿਮਿਟਾਂ ਚੱਕੀਆਂ ਹੋਈਆਂ ਤੇ ਲੋਕਾਂ ਨੇ ਨੰਬਰ ਆ ਜਿਹੜੇ ਆਪਦੀ ਪੈਲੀ ਦੇ ਉਹ ਬੈਂਕਾਂ ਨੂੰ ਦਿੱਤੇ ਹੋਏ ਆ, ਤੇ ਬੈਂਕ ਕੋਲ ਆ, ਬੈਂਕ ਦੀਆਂ ਉਹ ਪ੍ਰੋਪਰਟੀਆਂ ਸਾਰੀਆਂ ਜਿਨ੍ਹਾਂ ਨੇ ਲਿਮਿਟਾਂ ਚੱਕੀਆਂ ਹੋਈਆਂ। ਇੱਕ ਬੰਦਾ ਇੱਕ ਥਾਂ ਤੇ ਕਰਜ਼ਾ ਚੱਕ ਲੈਂਦਾ, ਦੂਜੇ ਥਾਂ ਤੇ ਆਪਦਾ ਉਸੇ ਲੀਜ਼ ਸਾਈਨ ਕਿੱਦਾਂ ਕਰ ਲੂਗਾ ਕਿਸੇ ਨਾਲ?
ਨਹੀਂ ਜੁਗਰਾਜ ਜੀ, ਮੈਂ ਇਹਦੇ ਚ ਵੀ ਤਕਨੀਕੀ ਗੱਲ ਹੈ। ਦੇਖੋ, ਜਿਹੜਾ ਖੇਤੀਬਾੜੀ ਦਾ ਕੰਟਰੈਕਟ ਹੋਣਾ ਨਾ, ਉਹਦੇ ਲਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਜੁਗਰਾਜ ਜੀ, ਮੈਂ ਤੁਹਾਨੂੰ ਕੁਝ ਗੱਲਾਂ ਬਰੀਕੀ ਦੀਆਂ ਸਮਝਾਉਣਾ।
ਨਹੀਂ,
ਮੈਂ ਦੱਸਦਾ, ਮੇਰਾ ਖੇਤ ਹੈ, ਮੰਨ ਲਓ ਮੇਰਾ ਖੇਤ ਹੈ ਮੋਗੇ ਦੇ ਵਿੱਚ 1 ਏਕੜ ਦਾ। ਮੇਰੇ ਨਾਲ ਕੋਈ ਵੀ ਵਿਅਕਤੀ ਆਪਣਾ ਆਧਾਰ ਕਾਰਡ ਦਿਖਾ ਕੇ ਮੇਰੇ ਨਾਲ ਇਕਰਾਰਨਾਮਾ ਕਾਗਜ਼ ਤੇ ਲਿਖ ਸਕਦਾ, ਚਾਹੇ ਐਫੀਡੈਵਿਟ ਤੇ। ਉਹ ਮੇਰੇ ਖੇਤ ਦੀ ਖੇਤੀ ਦਾ ਪੈਸਾ ਸਾਰਾ ਉਹ ਦਊਗਾ ਵੀ ਮੇਰਾ ਖਰਚਾ ਇੰਨਾ ਹੋਣਾ। ਹੁਣ ਦਿੱਕਤ ਦੇਖੋ, ਕਿਸਾਨਾਂ ਦੀ ਦਿੱਕਤ ਕੰਟਰੈਕਟ ਫਾਰਮਿੰਗ ਚ ਕੀ ਹੈ
ਕਿ ਤੁਸੀਂ ਮੈਨੂੰ ਉਹ ਜਿਹੜਾ ਤੁਹਾਡਾ ਕਿੱਲਾ ਹੈ, ਜੇ ਉਹ ਆਲਰੇਡੀ ਤੁਸੀਂ ਉਹਦੇ ਤੇ ਪਹਿਲਾਂ 10 ਲੱਖ ਚੱਕੀ ਬੈਠੇ ਹੋ ਬੈਂਕ ਦਾ ਮੋੜ,
ਉਹਦਾ ਕੋਈ ਨੁਕਸਾਨ ਨਹੀਂ? ਨਹੀਂ, ਉਹਦਾ ਕੋਈ ਦਿੱਕਤ ਨਹੀਂ। ਨਹੀਂ, ਉਹਦਾ ਕੋਈ ਦਿੱਕਤ ਨਹੀਂ। ਉਹ ਮੇਰੇ ਤੇ ਭਾਵੇਂ 20,000
ਭਰੂਗਾ,
ਨਹੀਂ ਮੇਰੇ ਤੇ ਚਾਹੇ 10,000 ਕਰੋੜ ਦਾ ਲੋਨ ਹੋਵੇ, ਉਹਦਾ ਜ਼ਮੀਨ ਦੇ ਨਾਲ ਇਕਰਾਰ ਦੇ ਨਾਲ ਕੋਈ ਸੰਬੰਧ ਨਹੀਂ। ਉੱਥੇ ਦਿੱਕਤ ਕੀ ਹੈ ਸਾਹਿਬ?
ਫਿਰ ਤੁਸੀਂ ਉਹ ਬਿੱਲ ਪੜਿਆ ਹੀ ਨਹੀਂਗਾ, ਤੁਸੀਂ ਬਿੱਲ ਉਹ ਪੜਿਆ ਨਹੀਂ, ਬਿੱਲ ਦੇ ਵਿੱਚ ਲਿਖਿਆ ਹੋਗਾ ਆਲਰੇਡੀ, ਬਿੱਲ
ਜੁਗਰਾਜ ਜੀ,
ਕਰਜ਼ਾ ਨਹੀਂ ਚੱਕਿਆ ਬੈਂਕ ਦਾ, ਕਿਉਂਕਿ ਬੈਂਕ ਕਈ ਥਾਵਾਂ ਤੋਂ ਲੋਨ ਲੈਣਾ ਪੈਂਦਾ, ਹੋ ਸਕਦਾ ਕਿਸੇ ਨੇ ਘਰ ਪਾਇਆ ਹੋਵੇ, ਕੁੜੀ ਮੁੰਡੇ ਦਾ ਵਿਆਹ ਕੀਤਾ ਹੋਵੇ ਜਾਂ ਕੈਨੇਡਾ ਭੇਜਿਆ।
ਜੁਗਰਾਜ ਜੀ, ਜਿਹੜੇ ਇਹ ਖੇਤੀਬਾੜੀ ਦੇ ਜਿਹੜਾ ਖੇਤੀਬਾੜੀ ਦੀ ਕੰਟਰੈਕਟ ਫਾਰਮਿੰਗ ਹੋਣੀ ਹੈ, ਇਹਦੇ ਚ ਜ਼ਮੀਨ ਦੀ ਮਾਲਕੀ ਕਿਸਾਨ ਕੋਲੇ ਹੋਣੀ ਚਾਹੀਦੀ ਹੈ, ਕਰਜ਼ੇ ਦਾ ਕੋਈ ਸੰਬੰਧ ਨਹੀਂ। ਮੈਂ ਵੀ ਕੋਈ ਤਕਨੀਕੀ ਕਮੀ ਤੁਹਾਡੇ ਵਾਲੇ ਪਾਸੇ ਵੀ ਰਹਿ ਗਈ ਹੋਣੀ, ਚੈੱਕ ਕਰ ਲਈ। ਹੁਣ ਮੈਂ ਤੁਹਾਨੂੰ ਦੱਸਦਾ, ਤੁਸੀਂ ਮੇਰੇ ਖੇਤ ਦਾ 5,000 ਰੁਪਇਆ ਮੈਨੂੰ ਐਡਵਾਂਸ ਦੇ ਗਏ ਵੀ ਡੱਲਾ ਜੀ ਸੂਰਜਮੁਖੀ ਮੇਰਾ ਬੀਜ ਦਿਓ। ਮੈਂ ਸੂਰਜਮੁਖੀ ਉਗਾਤਾ, ਸੂਰਜਮੁਖੀ ਦੀ ਕੁਆਲਿਟੀ ਤੁਹਾਨੂੰ ਪਸੰਦ ਨਹੀਂ ਆਈ, ਤੁਸੀਂ ਕਹਿਣਾ ਜੀ ਮੈਂ ਤੁਹਾਨੂੰ 5,000 ਦਿੱਤੇ ਸੀ, ਮੈਨੂੰ ਕੁਆਲਿਟੀ ਪਸੰਦ ਨਹੀਂ, ਮੈਂ ਤਾਂ ਇੰਨੇ ਪੈਸੇ ਦੇਣੇ। ਸਾਡੇ 'ਚ ਡਿਸਪਿਊਟ ਪੈ ਗਿਆ ਨਾ, ਉੱਥੇ ਕਿਸਾਨ ਅੱਗੇ ਨਾ ਕਿਸੇ ਨੂੰ ਵੇਚਣ ਜੋਗਾ, ਤੁਸੀਂ ਖਰੀਦਣੀ ਨਹੀਂ, ਤੁਸੀਂ ਕਹਿਣਾ ਜੀ ਮੈਂ ਤਾਂ ਇੰਨੇ 'ਤੇ ਖਰੀਦਣੀ ਹੈ, ਮੈਂ ਤਾਂ ਰੁਪਈਆ ਤੁਹਾਨੂੰ 20,000 ਦੇਣਾ ਸਾਰੇ ਤੁਹਾਡੇ ਖੇਤ ਦਾ, 1 ਕਿੱਲੇ ਦਾ, ਮੈਂ ਹੋਰ ਕੁਛ ਨਹੀਂ ਦੇ ਸਕਦਾ।
ਡੱਲਾ ਸਾਹਿਬ, ਮੈਂ ਤੁਹਾਡੇ ਤੋਂ 1,00,000 ਲੈ ਗਿਆ ਵੀ ਆਹ ਮੇਰਾ ਕਿੱਲਾ, ਇਹਦੇ 'ਚ ਮੈਂ ਬੀਜਣਾ, ਤੂੰ ਮੈਨੂੰ 1,00,000 ਰੁਪਈਆ ਦੇ। 1,00,000 ਰੁਪਈਆ ਦੇ ਕੇ ਮੈਂ ਤਾਂ ਚੜਿਆ ਕਿਸੇ ਨੂੰ ਠੇਕੇ ਦੇ ਕੇ, ਤੇ ਤੁਸੀਂ ਕਿਸ਼ਤ ਕਿੱਥੋਂ ਭਰ ਲਓਗੇ, ਮੇਰੇ ਪੈਸੇ ਕਿੱਥੋਂ ਵਸੂਲ ਕਰੋਗੇ?
ਇਹੀ ਦਿੱਕਤ ਹੈ, ਇਹ ਤਾਂ ਦਿੱਕਤ ਹੈ ਹੀ ਹੈ, ਮੈਂ ਉਹੀ ਗੱਲ ਕਹਿ ਰਿਹਾ, ਕਿਉਂਕਿ ਵਪਾਰ ਹੋਣਾ ਸਿਰਫ ਤੁਸੀਂ ਆਧਾਰ ਕਾਰਡ ਦਿਖਾ ਕੇ ਮੇਰੇ ਨਾਲ ਕੰਟਰੈਕਟ ਕਰ ਸਕਦੇ ਹੋ। ਤਕਨੀਕੀ ਕਮੀਆਂ ਨੇ
ਜੀ,
ਕਮੀਆਂ ਨੇ ਇਹੀ ਇਸੇ ਕਾਨੂੰਨ ਦੀਆਂ ਕਮੀਆਂ ਨੇ।
ਬਿਲਕੁਲ ਬਿਲਕੁਲ। ਸੋ ਇਹ ਤਕਨੀਕੀ ਜਿਹੜੀਆਂ ਕਮੀਆਂ ਇਹਨਾਂ ਕਾਰਨਾਂ ਕਰਕੇ, ਕਿਉਂਕਿ ਜਿਹੜੇ ਸਾਡੇ ਉੱਥੇ ਮੋਹਤਬਰ ਵੀ ਬੈਠੇ ਆ ਜਾਂ ਬਹੁਤ ਸਾਰੇ ਵਕੀਲ ਆ ਜਿਹੜੇ ਉਹ ਉੱਥੇ ਬੈਠੇ ਆ, ਉਹ ਇਹਨਾਂ ਤੇ ਹੀ ਵਰਕ ਕਰ ਰਹੇ ਜਗਰਾਜ ਜੀ। ਇਹ ਇਸੇ ਕਰਕੇ ਜਿਹੜਾ ਹੈਗਾ, ਜਿੱਦਾਂ ਡੱਲਾ ਸਾਹਿਬ ਵੀ ਕਹਿ ਰਿਹਾ ਕਿ ਇਹ ਇਸੇ ਕਰਕੇ ਇਹ ਕਿਸਾਨਾਂ ਦੇ ਫੇਵਰ ਦੇ ਵਿੱਚ ਨਹੀਂ ਜਾ ਰਿਹਾ
ਜੀ।
ਇਹ ਕਿਸਾਨਾਂ ਦੇ ਫੇਵਰ ਚ ਨਹੀਂ ਜਾ ਰਿਹਾ। ਪ੍ਰਾਈਵੇਟ ਇੱਕ ਹੋਣਾ ਇੱਕ ਗੱਲ ਵੱਖਰੀ ਆ ਕਿ ਪ੍ਰਾਈਵੇਟ ਤੁਸੀਂ ਕਿਸੇ ਚੀਜ਼ ਨੂੰ ਕਰਨਾ, ਪਰ ਉਹਨਾਂ ਦੀ ਕਿਸੇ ਲਿਮਿਟ ਤੋਂ ਬਾਹਰ ਜਾ ਕੇ, ਲਿਮਿਟ ਤੋਂ ਬਾਹਰ ਤਾਂ ਜਗਰਾਜ ਜੀ ਨਹਾਉਣਾ ਵੀ ਮਾੜਾ, ਲਿਮਿਟ ਤੋਂ ਬਾਅਦ ਖਾਣਾ ਵੀ ਮਾੜਾ, ਲਿਮਿਟ ਤੋਂ ਬਾਹਰ ਜਾ ਕੇ ਤਾਂ ਹਰ ਇੱਕ ਚੀਜ਼ ਮਾੜੀ ਆ। ਇਲਾਸਟੀਸਿਟੀ ਜਦੋਂ ਤੁਸੀਂ ਨਾ ਕੋਈ ਰਬੜ ਖਿੱਚਦੇ ਹੋ, ਉਹਦੇ ਚ ਇਲਾਸਟੀਸਿਟੀ ਹੁੰਦੀ ਆ, ਕੁਛ ਹੱਦ ਤੱਕ ਉਹ ਖਿੱਚੀ ਜਾਂਦੀ ਆ ਰਬੜ, ਤੇ ਉਸ ਤੋਂ ਬਾਅਦ ਉਹ ਟੁੱਟ ਜਾਂਦੀ ਆ, ਕਿਉਂਕਿ ਉਹਦੀ ਇਲਾਸਟੀਸਿਟੀ ਖਤਮ ਹੋ ਜਾਂਦੀ
ਹੈ।
ਉਹੀ ਚੀਜ਼,
ਦੇਖੋ ਇੱਕ ਚੀਜ਼ ਹੋਰ ਹੈ, ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਪ੍ਰਾਈਵੇਟ ਸੈਕਟਰ ਤੋਂ, ਸਰਕਾਰ ਕਿਸਾਨਾਂ ਨੂੰ MSP ਤੇ ਉਤਪਾਦਨ ਚੱਕ ਲੇ, ਭਾਵੇਂ ਕਿਸੇ ਇੱਕ ਉਦਯੋਗਪਤੀ ਨੂੰ ਸਾਰੀ ਫਸਲ ਦੇ ਦੇ ਸਾਡੀ ਸਰਕਾਰ, ਕਿਸਾਨਾਂ ਨੂੰ ਉਹਦੇ 'ਚ ਕੋਈ ਦਿੱਕਤ ਨਹੀਂ। ਸਰਕਾਰ ਸਿਰਫ ਇਹ ਚਾਹੁੰਦੇ ਨੇ ਕਿ ਜੇ ਪ੍ਰਾਈਵੇਟ ਲੋਕ ਖਰੀਦ 'ਚ ਆ ਗਏ, ਸਰਕਾਰ ਨੇ ਹੱਥ ਖਿੱਚ ਲੈਣੇ ਕਿਸੇ ਦਿਨ, ਕਿਉਂਕਿ ਸਰਕਾਰ ਵੱਲੋਂ ਕੌਣ ਖਰੀਦੀ ਹੈ। ਮੈਂ ਤੁਹਾਨੂੰ ਹੋਰ ਦੱਸਦਾ, ਇੱਕ ਬਹੁਤ ਵੱਡਾ ਉਦਯੋਗਿਕ ਘਰਾਣਾ ਹੈ ਇੰਡੀਆ 'ਚ, ਖਰੀਦ ਕਿਹਦੀ ਹੁੰਦੀ ਹੈ, ਕਣਕ ਝੋਨੇ ਦੀ, ਫੂਡ ਕਾਰਪੋਰੇਸ਼ਨ ਆਫ ਇੰਡੀਆ। ਇੱਕ ਬਹੁਤ ਵੱਡਾ ਉਦਯੋਗਿਕ ਘਰਾਣਾ ਹੈ, ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਖਰੀਦ ਕਰਦੀ ਹੈ ਉਹਦੇ ਲਈ ਥਾਂ ਉਪਲਬਧ ਕਰਾਉਂਦਾ, ਗੋਦਾਮ ਉਪਲਬਧ ਕਰਾਉਂਦਾ। ਕਿਸਾਨਾਂ ਨੂੰ ਡਰ ਕੀ ਹੈ ਕਿ ਕੱਲ੍ਹ ਨੂੰ ਭਾਰਤ ਸਰਕਾਰ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੇਚਤੀ ਜੇ, ਪ੍ਰਾਈਵੇਟ ਸੈਕਟਰਾਂ ਨੂੰ ਦੇਤੀ। ਦੇਖੋ ਸਾਡੇ ਸਰਕਾਰੀ ਹਵਾਈ ਅੱਡੇ ਕਿੰਨੇ ਦੇਤੇ ਪ੍ਰਾਈਵੇਟ ਥਾਵਾਂ ਤੇ। ਜੇ ਕੱਲ੍ਹ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੀ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਤੀ, ਸਰਕਾਰੀ ਖਰੀਦ ਤਾਂ ਬੰਦ ਹੋ ਗਈ, ਕਿਉਂਕਿ ਸਰਕਾਰੀ ਖਰੀਦ FCI ਕਰਦੀ ਹੈ। ਇਹ ਡਰ ਹੈ ਕਿਸਾਨਾਂ ਨੂੰ, ਪ੍ਰਾਈਵੇਟ ਲੋਕਾਂ ਦੇ ਹੱਥ।
ਜੀ ਨਾਲ ਕਾਲਰ ਨੇ, ਕਾਲਰ ਨੂੰ ਵੀ ਲੈ ਲਈਏ। ਤੇ ਅੱਜ ਜਿਹੜੇ UP ਦੇ ਕਿਸਾਨ ਨੇ, ਉਹਨਾਂ ਨੇ ਇੱਕ BJP ਦਾ ਨਵਾਂ ਜਿਹੜਾ ਨਾਮ ਦਿੱਤਾ ਹੈ, ਉਹ ਦਿੱਤਾ ਹੈ ਭਾਰਤ ਜਲਾਊ ਪਾਰਟੀ। ਸੋ ਇਹ ਨਵਾਂ ਉਹਨਾਂ ਦਾ ਨਾਂ ਹੈ ਕਿਸਾਨਾਂ ਦਾ, ਉਹ ਕਹਿੰਦੇ ਅਸੀਂ BJP ਦਾ ਨਾਮ ਕੱਢਿਆ ਹੈ ਭਾਰਤ ਜਲਾਓ ਪਾਰਟੀ। ਸੋ ਮੇਰੇ ਨਾਲ ਕਾਲਰ ਨੇ ਕੀ ਕਹਿਣਾ ਚਾਹੁੰਦੇ ਆ? ਕਾਲਰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸੁਖਮ ਸਿੰਘ ਅਰਜ਼ ਕਰ ਰਿਹਾ।
ਹਾਂਜੀ
ਜੀ, ਬੇਨਤੀ ਹੈ ਜੀ, ਮੈਂ ਤੇ ਤੁਹਾਡੀਆਂ ਗੱਲਾਂ ਸੁਣ ਕੇ ਰਾਜੀ ਸੀਗਾ, ਸਿਆਣੀਆਂ ਗੱਲਾਂ ਕਰ ਰਹੇ ਹੋ, ਤੇ ਮੇਰੀ ਬੇਨਤੀ ਆ, ਜਿਹੜੇ ਮੋਦੀ ਸਾਹਿਬ ਕਹਿੰਦੇ ਆ ਮੈਂ 6,000 ਕਿਸਾਨਾਂ ਨੂੰ ਦੇਊਂਗਾ ਮਹੀਨੇ ਦਾ, ਉਹ ਮੇਰੇ ਕੋਲ ਆ ਜਾਣ, ਮੈਂ ਸਾਲ ਦੇ ਪੈਸੇ ਜਮ੍ਹਾਂ ਕਰ ਦੂੰ, ਪੰਜਾਂ ਦੇ ਕਰਾਉਣੇ, ਪੰਜਾਂ ਦੇ ਕਰਾ ਦੂੰਗਾ, ਤੇ ਮੈਂ ਉੱਥੇ ਮੇਰੇ ਕੋਲ ਰਹਿਣ, ਕੰਮ ਕੋਈ ਨਹੀਂ ਕਰਨਾ, ਤੇ ਮੈਂ ਦੇਖੂਗਾ ਕਿੰਨੇ ਲੱਖਾਂ ਦੇ ਸੂਟ ਕਿੱਥੋਂ ਪਾਉਂਦੇ ਆ ਤੇ ਰੋਟੀ ਕਿਵੇਂ ਖਾਂਦੇ ਆ 6,000 ਚ। ਤੇ ਤੁਸੀਂ ਮੇਰੇ ਲਈ ਉਹਨਾਂ ਨੂੰ ਬੇਨਤੀ ਕਰਦੇ ਹੋ ਵੀ ਬੰਦੇ ਤਿਆਰ ਆ, 6,000 ਲਈ ਜਾ, ਤੇ ਆਪਣਾ ਉਸ ਪਿੰਡ ਬਹਿਣਾ ਕਰਨਾ ਕਰਾਉਣਾ ਕੋਈ ਨੀਗਾ। ਬਾਕੀ ਜਿਹੜੇ ਉਹ ਜਿਹੜੀਆਂ ਚਿੱਠੀਆਂ ਆਉਂਦੀਆਂ ਜਾਂਦੀਆਂ, ਚਿੱਠੀਆਂ ਦਾ ਉਹ ਸਾਰੀਆਂ ਚਿੱਠੀਆਂ ਇਹਨਾਂ ਦੀ ਜਿਹੜੀਆਂ ਅੰਬੈਸੀਆਂ ਬੈਠੀਆਂ ਇੰਡੀਆ 'ਚ ਡੈਮੋਕ੍ਰੈਟਿਕ ਕੰਟਰੀ ਦੀਆਂ, ਉਹਨਾਂ ਦੀ ਕਾਪੀ ਉਹਨਾਂ ਨੂੰ ਭੇਜੀ ਜਾਵੇ, UN ਨੂੰ ਭੇਜੀ ਜਾਵੇ, ਤਾਂ ਕਿ ਉਹਨਾਂ ਦੂਜੇ ਡੈਮੋਕ੍ਰੈਟਿਕ ਕੰਟਰੀ ਨੂੰ ਪਤਾ ਲੱਗੇ ਵੀ ਇਹ ਸਰਕਾਰ ਗੇਮਾਂ ਖੇਡਣ ਡਈ ਆ, ਕਿੰਨੇ ਕੁ ਗੋਲਡ ਮੈਡਲ ਜਿੱਤਣ ਨੂੰ ਤਿਆਰ ਆ। ਬਾਕੀ ਦਾਦਾ ਸਾਹਿਬ ਤੇ ਤੁਸੀਂ ਮਿਹਰਬਾਨੀ ਕਰੋਗੇ, ਚੈਨਲ ਪਾਓ, ਸਤਿ ਸ਼੍ਰੀ ਅਕਾਲ,
ਧੰਨਵਾਦ ਜੀ। ਸੋ ਡੱਲਾ ਸਾਹਿਬ
ਜੀ, ਜੀ
ਜੀ, ਔਰ ਅਗਲੀ ਗੱਲਬਾਤ ਕਿ ਜਿਹਦੇ ਕੋਲ 1 ਕਿੱਲਾ 2 ਕਿੱਲੇ ਆ ਜ਼ਮੀਨ ਦੇ, ਉਹ ਪਰਾਲੀ ਨੂੰ ਅੱਗ ਲਾਉਂਦਾ ਤੇ ਉਹਦੀ ਜ਼ਮੀਨ ਵਿਚਾਰੇ ਦੀ 10-15 ਲੱਖ ਦੀ ਆ, 7 ਲੱਖ ਦੇ ਕਿੱਲੇ ਦੇ ਹਿਸਾਬ ਨਾਲ, ਤੇ 1 ਕਰੋੜ ਦਾ ਜੁਰਮਾਨਾ ਕਿਵੇਂ ਭਰ ਦੂ ਉਹ?
ਦੇਖੋ ਉਹੀ ਗੱਲ ਹੈ ਨਾ, ਜਿੰਨੇ ਉਦਯੋਗਪਤੀਆਂ ਦੀਆਂ ਚਿਮਣੀਆਂ ਨੇ ਉਹਦੇ ਤੇ ਲਾਉਣ ਮੋਦੀ ਸਾਹਿਬ 1 ਕਰੋੜ ਰੁਪਇਆ ਜੁਰਮਾਨਾ ਨਾਲੇ, ਫਿਰ ਤਾਂ ਗੱਲ ਸਮਝ ਆਉਂਦੀ ਹੈ, ਉਹ ਸਾਰਾ ਸਾਲ ਚਿਮਣੀਆਂ 'ਚ ਧੂੰਆਂ ਨਿਕਲਦਾ। ਸੋ ਇਹ ਕਿਸਾਨ ਇਹੀ ਗੱਲ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਪਾਰਸ਼ੈਲਿਟੀ ਭੇਦ ਭਾਵ ਕਿਉਂ ਹੋ ਰਿਹਾ, ਜਦਕਿ ਦੇਖੋ ਪਾਰਲੀਮੈਂਟ ਦੇ ਵਿੱਚ 2-3 ਸਾਲਾਂ ਤੋਂ ਬੜਾ ਰੌਲਾ ਪੈਂਦਾ ਸੀ ਜੁਗਰਾਜ ਜੀ, ਵੱਡੀਆਂ ਵੱਡੀਆਂ ਗੱਲਾਂ ਸਾਡੇ ਮੈਂਬਰ ਪਾਰਲੀਮੈਂਟਾਂ ਨੇ ਕੀਤੀਆਂ ਸੀ ਵੀ ਕਿਸਾਨਾਂ ਨੂੰ ਪਰਾਲੀ ਸਾੜਨੀ ਨਹੀਂ ਪੈਣੀ, ਅਸੀਂ ਪਰਾਲੀ ਦੀ ਬਿਜਲੀ ਬਣਾ ਦਿਆਂਗੇ, ਮਸ਼ੀਨ ਜਾਇਆ ਕਰੂਗੀ ਖੇਤ 'ਚੋਂ, ਪਰਾਲੀ ਚੱਕ ਕੇ ਲਿਆਇਆ ਕਰੂਗੀ, ਅਸੀਂ ਸਸਤੀਆਂ ਮਸ਼ੀਨਾਂ ਦੇ ਦਾਂਗੇ। ਹੁਣ ਜਿਹੜੇ ਕਿਸਾਨ ਕੋਲੇ 1 ਏਕੜ ਜ਼ਮੀਨ ਹੈ, 1 ਕਿੱਲੇ ਦਾ ਜਿਹੜਾ ਕਿਸਾਨ ਮਾਲਕ ਹੈ, ਉਹ ਕਿੱਥੋਂ ਪਰਾਲੀ ਸਾਂਭਣ ਵਾਲੀ ਮਸ਼ੀਨ ਖਰੀਦ ਲੂਗਾ? ਸੋ ਸਰਕਾਰੀ ਮਸ਼ੀਨਾਂ ਨਹੀਂ ਆਈਆਂ, ਇਸ ਕਰਕੇ ਪਰਾਲੀ ਨਾ ਸਾੜਨ ਪਿੱਛੇ ਵੀ ਜਿਹੜੀ ਕਮੀ, ਜਿਹੜੀ ਪਰਾਲੀ ਨਾ ਸਾੜਨ ਦਾ ਜਿਹੜਾ ਕਾਮਯਾਬੀ ਨਹੀਂ ਮਿਲ ਰਹੀ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਸਰਕਾਰ ਹੀ ਜ਼ਿੰਮੇਦਾਰ ਹੈ
ਜੀ। ਔਰ ਡੱਲਾ ਸਾਹਿਬ, ਅਗਲੀ ਰਾਜਵੀਰ ਜੀ ਵੀ ਆਪਣੇ ਨਾਲ ਨੇ, ਅਗਲੀ ਗੱਲਬਾਤ ਇਹ ਹੈ ਕਿ ਮੋਦੀ ਸਾਹਿਬ ਅੱਜ ਕਹਿੰਦੇ ਕਿ ਅਨਾਊਂਸ ਕਰਨਗੇ ਅੱਜ ਜਾਂ ਕੱਲ ਨੂੰ 18,000 ਕਰੋੜ ਰੁਪਈਆ ਕਿਸਾਨਾਂ ਨੂੰ ਦਿੱਤਾ ਜਾਊਗਾ। ਅਨਾਊਂਸ ਕਰਨਾ ਤਾਂ ਗੱਲ ਵੱਖਰੀ ਹੈ ਜਗਰਾਜ ਜੀ, ਅਨਾਊਂਸ ਉਹ ਕੀ ਕਰਦੇ ਨੇ। ਸੋ ਬਹੁਤੀ ਵਾਰ ਜਿਹੜੇ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਉਹ ਹਾਥੀ ਦੇ ਦੰਦ ਦਿਖਾਉਣ ਲਈ ਕੁਛ ਹੋਰ ਹੁੰਦੇ ਆ, ਖਾਣ ਲਈ ਕੁਛ ਹੋਰ ਹੁੰਦੇ ਆ। ਸੋ ਅਨਾਊਂਸ ਕਰਨਾ, ਅਨਾਊਂਸ ਤਾਂ ਪਹਿਲਾਂ ਵੀ ਬਹੁਤ ਬਹੁਤ ਕੁਛ ਬਹੁਤ ਵਾਰ ਹੋਇਆ, ਮਿਲਿਆ ਕੀ ਆ ਇਹ ਸਾਰਿਆਂ ਨੂੰ ਹੀ ਪਤਾ ਜੀ। ਜੀ ਕਾਲਰ ਸਤਿ ਸ੍ਰੀ ਅਕਾਲ, ਮਹਿਕ ਰੇਡੀਓ ਚ ਸਵਾਗਤ ਹੈ ਤੁਹਾਡਾ। ਨਹੀਂ ਦੇਖੋ, ਅਸੀਂ ਏਦਾਂ ਦੀਆਂ ਗੱਲਾਂ ਬਾਤਾਂ ਚ ਤਾਂ ਨਹੀਂ ਪੈਣਾਂਗੇ, ਕਿਉਂਕਿ ਸਾਡੇ ਸਤਿਕਾਰਯੋਗ ਪ੍ਰਾਈਮ ਮਿਨਿਸਟਰ ਨੇ ਔਰ ਮਤਭੇਦ ਜਿਹੜੇ ਆ ਅਸੀਂ ਮੰਗਾਂ ਮੰਗ ਰਹੇ ਹਾਂ, ਸਾਨੂੰ ਹੱਕ ਹੈ ਪੂਰਾ ਪ੍ਰੋਟੈਸਟ।
ਬਿਲਕੁਲ, ਮਤਭੇਦ ਆਪਣੀ ਥਾਂ ਤੇ ਨੇ, ਦੇਖੋ ਹੈ ਤਾਂ ਉਹ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਾ, ਗੁੱਸਾ ਗਿਲਾ ਵੀ ਆਪਣੇ ਨਾਲ ਹੁੰਦਾ, ਟੱਬਰ ਚ ਵੀ ਆਪਾਂ ਬਾਪੂ ਜੀ ਨਾਲ ਕਈ ਵਾਰੀ ਨਾਰਾਜ਼ ਹੋ ਜਾਂਦੇ ਹਾਂ
ਜੀ। ਸੋ ਵਿਦ ਡਿਊ ਰਿਸਪੈਕਟ ਆਪਾਂ ਉਹਨਾਂ ਦੇ ਅਗਲੇ ਕਾਲ ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਇੱਥੇ ਸਰ ਮਹਿਕ ਰੇਡੀਓ ਚ ਸਵਾਗਤ ਹੈ ਤੁਹਾਡਾ। ਹੈਲੋ
ਹੈਲੋ,
ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ।
ਯੁਵਰਾਜ ਜੀ, ਮੈਂ ਡੱਲਾ ਸਾਹਿਬ ਉਹਨਾਂ ਨੂੰ ਪੁੱਛਣਾ ਚਾਹੁੰਦਾ,
ਹਾਂਜੀ
ਬਈ, ਇਹ ਜਿਹੜਾ ਖੇਤੀਬਾੜੀ ਦਾ ਵਿਸ਼ਾ ਆ, ਇਹ ਜਿੱਦਾਂ ਅਧਿਕਾਰ ਖੇਤਰ ਇਹ ਹੈਗਾ ਸਟੇਟਾਂ ਦਾ, ਇਹਨਾਂ ਨੇ ਕਾਨੂੰਨ ਬਣਾਏ ਟ੍ਰੇਡ ਦੇ ਨਾਂ ਤੇ ਜਿਹੜੇ ਕਿ ਖੇਤੀਬਾੜੀ ਦੇ ਨਾਲ ਸਿੱਧੇ ਸੰਬੰਧਿਤ ਹੈ, ਕੀ ਇਸ ਵਿਸ਼ੇ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਦਾ ਕੇਸ ਨਹੀਂ ਹੋ ਸਕਦਾ ਕਿ ਜਿਹੜੀ ਲੀਗੈਲਿਟੀ ਹੈਗੀ ਆ ਇਹਨਾਂ ਕਾਨੂੰਨਾਂ ਦੀ, ਉਹ ਚੈੱਕ ਕੀਤੀ ਜਾਵੇ ਕਿ ਫੈਡਰਲ ਢਾਂਚੇ ਦੇ ਅਧੀਨ ਜਿਹੜਾ ਖੇਤੀਬਾੜੀ ਦਾ ਵਿਸ਼ਾ ਆ ਉਹ ਸੈਂਟਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੀ ਨਹੀਂ ਹੈਗਾ।
ਨਹੀਂ ਠੀਕ ਹੈ ਤੁਹਾਡੀ ਗੱਲ ਕਿ ਜਿਹੜਾ ਦੇਖੋ ਜਿਹੜਾ ਫੈਡਰਲ ਢਾਂਚਾ ਸੰਘੀ ਢਾਂਚਾ ਹੈ ਉਹ ਅਧਿਕਾਰ ਤਾਂ ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨ ਬਣਾਉਣ ਦੇ ਸੂਬਿਆਂ ਨੂੰ ਹੀ ਦਿੰਦਾ, ਪਰ ਕਈ ਕਾਨੂੰਨ ਅਜਿਹੇ ਸਮੁੱਚੇ ਮੁਲਕ ਦੇ ਲਈ ਜਿਹੜੇ ਬਣਦੇ ਨੇ, ਨੀਤੀਆਂ ਨਿਰਧਾਰਿਤ ਕਰਨ ਦੀ ਤਾਕਤ ਹੈ ਜਿਹੜੀ ਉਹ ਕੇਂਦਰ ਕੋਲ ਹੈਗੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਇੱਥੇ ਦਿੱਕਤ ਕੀ ਹੈ, ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ 20-22 ਸਾਲਾਂ ਤੋਂ ਇਹਨਾਂ ਕਾਨੂੰਨਾਂ 'ਤੇ ਗੱਲਬਾਤ ਚੱਲ ਰਹੀ ਸੀ ਔਰ ਸਾਨੂੰ ਸੂਬਿਆਂ ਦੀਆਂ ਵੱਖ ਵੱਖ ਕਮੇਟੀਆਂ ਵੱਲੋਂ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਇਨਪੁੱਟ ਭਾਵ ਸੁਝਾਅ ਸਮੇਂ ਸਮੇਂ 'ਤੇ ਮਿਲਦੇ ਰਹੇ ਨੇ, ਕਿਉਂਕਿ ਕੰਮ ਹੋ ਗਿਆ ਲੰਬਾ। ਇਹ ਜਿਹੜੇ ਕਾਨੂੰਨ ਹੁਣ ਅਮਲ 'ਚ ਲਿਆਂਦੇ ਗਏ ਨੇ ਇਹਨਾਂ ਕਾਨੂੰਨਾਂ 'ਤੇ ਕੰਮ ਹੋ ਰਿਹਾ ਸੀ 20-22 ਸਾਲ ਤੋਂ। ਸੋ ਮੈਨੂੰ ਇਹ ਲੱਗਦਾ ਕਿ ਇੰਨੇ ਜ਼ਿਆਦਾ ਪੁਰਾਣੇ ਜਿਹੜੇ ਕਾਨੂੰਨ ਜਿਹਨਾਂ ਦੇ ਉੱਤੇ ਵਿਚਾਰ ਚਰਚਾ ਹੋ ਰਹੀ ਸੀ ਇੰਨੇ ਪੁਰਾਣੇ ਕਾਨੂੰਨਾਂ 'ਤੇ ਇੰਨੇ ਸਮੇਂ ਬਾਅਦ ਉਹਨਾਂ ਨੂੰ ਲਾਗੂ ਹੀ ਨਹੀਂ ਸੀ ਕੀਤਾ ਜਾਣਾ ਚਾਹੀਦਾ, ਔਰ ਇਹ ਲੜਾਈ ਹੁਣ ਸੁਪਰੀਮ ਕੋਰਟ 'ਚ ਸਾਡੇ ਸੂਬੇ ਨੂੰ ਲੈ ਕੇ ਜਾਣੀ ਚਾਹੀਦੀ ਜ਼ਰੂਰ ਹੈ। ਦੇਖੋ ਗੱਲ ਸ਼ੁਰੂ 'ਚ ਤੋਰੀ ਸੀ ਵੀ ਅਸੀਂ ਸੁਪਰੀਮ ਕੋਰਟ 'ਚ ਮਸਲਾ ਲੈ ਕੇ ਜਾਵਾਂਗੇ ਕਿ ਖੇਤੀਬਾੜੀ ਦੇ ਕਾਨੂੰਨ ਹੈ ਜਿਹੜੇ ਉਹ ਸਿੱਧਾ ਹੀ ਸੂਬੇ ਦਾ ਵਿਸ਼ਾ ਹੋਣਾ ਚਾਹੀਦਾ, ਪਰ ਇਹ ਗੱਲ ਹਜੇ ਸੁਪਰੀਮ ਕੋਰਟ 'ਚ ਗਈ ਨਹੀਂ, ਕਿਉਂਕਿ ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਵੀ ਹੁੰਦੀ ਹੈ ਨਾ। ਜਦੋਂ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤੇ ਅਤੇ ਉਦੋਂ ਗੱਲ ਕੀਤੀ ਵੀ ਅਸੀਂ ਸੁਪਰੀਮ ਕੋਰਟ 'ਚ ਚੁਣੌਤੀ ਦੇਵਾਂਗੇ, ਅਤੇ ਉਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿਣ ਲੱਗ ਗਈਆਂ ਵੀ ਕੈਪਟਨ ਅਮਰਿੰਦਰ ਸੁਪਰੀਮ ਕੋਰਟ 'ਚ ਜਾ ਕੇ ਮਾਮਲਾ ਲਟਕਾਉਣਾ ਚਾਹੁੰਦਾ, ਇਸ ਕਰਕੇ ਕੈਪਟਨ ਅਮਰਿੰਦਰ ਵੀ ਚੁੱਪ ਕਰ ਗਿਆ। ਨਾਲੇ ਇੱਕ ਮੈਂ ਦੂਜੀ ਵੱਡੀ ਗੱਲ ਦੱਸਦਾ, ਮੈਂ ਕਈ ਵਾਰੀ ਆਪਣੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਅਪੀਲ ਕੀਤੀ ਹੈ ਮੈਂ ਆਪਣੇ ਵੱਖ ਵੱਖ ਟੈਲੀਵਿਜ਼ਨ ਚੈਨਲਾਂ 'ਤੇ ਕਿ ਸਾਡੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਹੋਇਆ ਵੀ ਜੇ ਕੋਈ MSP ਤੋਂ ਘੱਟ ਖਰੀਦੂਗਾ ਜਾਂ ਧੋਖਾਧੜੀ ਕਰੂਗਾ 3 ਸਾਲ ਦੀ ਸਜ਼ਾ। ਸਾਡੇ ਕਿਸਾਨ ਸੰਗਠਨ ਕੇਂਦਰ ਨਾਲ ਮੀਟਿੰਗ ਦੇ ਵਿੱਚ ਇਹ ਮੰਗ ਕਿਉਂ ਨਹੀਂ ਰੱਖਦੇ ਕਿ ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਸਾਡੇ ਕਾਨੂੰਨ ਪਾਸ ਹੋਏ ਨੇ ਉਹਨਾਂ ਦੇ ਨਾ ਗਵਰਨਰ ਸਾਹਿਬ ਨੇ ਸਹੀ ਪਾਈ ਹੈ ਨਾ ਰਾਸ਼ਟਰਪਤੀ ਸਾਹਿਬ ਨੇ, ਕਿਉਂ ਨਹੀਂ ਮੰਗ ਕਰਦੇ ਸਾਡੇ ਕਿਸਾਨ ਸੰਗਠਨ ਕਿ ਕੇਂਦਰ ਦੀ ਸਰਕਾਰ ਉਹ ਕਾਨੂੰਨ ਸਾਡੇ ਪਾਸ ਕਰੇ। ਦੇਖੋ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਖੇਤੀ ਦੇ ਕਾਨੂੰਨ ਪਾਸ ਕਰ ਸਕਦੇ ਹਾਂ, ਅੱਜ ਸਾਡਾ ਕਾਨੂੰਨ ਪਾਸ ਕਿਉਂ ਨਹੀਂ ਹੋ ਰਿਹਾ? ਨਾ ਗਵਰਨਰ ਦੀ ਮੋਹਰ ਲੱਗੀ ਹੈ ਨਾ ਰਾਸ਼ਟਰਪਤੀ ਦੀ, ਔਰ ਅਸੀਂ ਮੰਗ ਵੀ ਨਹੀਂ ਕਰ ਰਹੇ। ਅਸੀਂ ਆਪਣੇ ਆਪ ਪੰਜਾਬ ਦੀ ਵਿਧਾਨ ਸਭਾ ਦੀ ਕਾਨੂੰਨ ਬਣਾਉਣ ਦੀ ਤਾਕਤ ਨੂੰ ਖਤਮ ਕਰ ਰਹੇ ਹਾਂ, ਇਹ ਪਰੰਪਰਾ ਬਣ ਜਾਣੀ ਹੈ। ਅਸੀਂ ਕੋਈ ਵੀ ਖੇਤੀਬਾੜੀ ਦਾ ਕਾਨੂੰਨ ਪਾਸ ਕਰਾਂਗੇ ਨਾ ਗਵਰਨਰ ਨੇ ਦਸਤਖਤ ਕਰਨੇ ਨਾ ਰਾਸ਼ਟਰਪਤੀ ਨੇ, ਸਾਡਾ ਅਧਿਕਾਰ ਕਿੱਥੇ ਰਹਿ ਗਿਆ ਫਿਰ ਕਾਨੂੰਨ ਬਣਾਉਣ ਦਾ? ਅਸੀਂ ਆਪਣੇ ਪੈਰਵਾਈ ਨਹੀਂ ਕਰ ਰਹੇ ਇਸ ਵਕਤ, ਇਹ ਵੀ ਇੱਕ ਬਹੁਤ ਵੱਡਾ ਗਲਤੀ ਹੈ ਸਾਡੇ ਲਈ।
ਡੱਲਾ ਸਾਹਿਬ, ਇਸ ਵਿਸ਼ੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਇੱਕ ਸਿੱਧਾ ਕੁਐਸਚਨ ਪੁੱਛਿਆ ਜਾ ਸਕਦਾ ਕਿ ਕੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਆ ਉਹਨੂੰ ਉਹ ਅਸੰਵਿਧਾਨਕ ਮੰਨਦੇ ਕਿ ਉਹ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤੇ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ? ਪੰਜਾਬ ਦਾ ਜਿਹੜੀ ਵਿਧਾਨ ਸਭਾ ਆ ਉਹ ਪੰਜਾਬ ਵਾਸਤੇ ਕਾਨੂੰਨ ਬਣਾ ਸਕਦੀ ਆ, ਜੇ ਗਵਰਨਰ ਸਾਹਿਬ ਉਹ 'ਤੇ ਸਾਈਨ ਨਹੀਂ ਕਰ ਰਹੇ ਤਾਂ ਇਹਦਾ ਗਵਰਨਰ ਸਾਹਿਬ ਆਪਣੀ ਜਿਹੜੀ ਉਹਦੀ ਸੰਵਿਧਾਨਕ ਰਿਸਪੋਂਸੀਬਿਲਟੀ ਹੈਗੀ ਉਹ ਤੋਂ ਪਾਸੇ ਜਾ ਰਹੇ ਆ, ਤੇ ਉਹਦੇ ਉੱਪਰ ਜਿਹੜਾ ਹੈਗਾ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਓਪੀਨੀਅਨ ਲਿਆ ਜਾ ਸਕਦਾ ਜੀ।
ਥੈਂਕ ਯੂ ਕਾਲ
ਜੁਗਰਾਜ ਜੀ, ਮੈਨੂੰ ਪੂਰੀ ਦੁਬਾਰਾ ਸਵਾਲ ਇਹਨਾਂ ਦਾ ਮੈਨੂੰ ਸੁਣਾਈ ਨਹੀਂ ਦਿੱਤਾ, ਕਾਇੰਡਲੀ ਮੈਨੂੰ ਇੱਕ ਵਾਰੀ ਦੱਸ ਦਿਓ ਕੀ ਕਹਿ ਰਹੇ ਸੀ ਭਾਈ ਸਾਹਿਬ।
ਸਵਾਲ ਉਹਨਾਂ ਦਾ ਲੰਮਾ ਸੀਗਾ, ਮੈਨੂੰ ਵੀ ਸਮਝਾਉਣਾ ਔਖਾ ਹੋ ਜਾਣਾ। ਹੁਣ ਅਗਲੀ ਕਾਲ ਤੇ ਚੱਲ ਰਿਹਾ। ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਸਰ?
ਸਤਿ ਸ੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਸਤਿ ਸ੍ਰੀ
ਅਕਾਲ
ਜੀ, ਕੀ ਨਾਮ ਤੁਹਾਡਾ?
ਡੱਲਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰ,
ਕੀ ਨਾਮ? ਡੱਲਾ ਜੀ, ਮੈਂ ਪੁੱਛਣਾ, ਮੋਦੀ ਜੀ ਕਹਿੰਦੇ ਨਾ ਕਿਸੇ ਕੰਮ ਨੂੰ ਮੈਂ ਮੰਨਦੇ ਨੀ ਵੀ ਮੈਂ ਮੁੜਨਾ ਨੀ। ਹੁਣ ਪਤਾ ਲੱਗਿਆ ਵੀ ਜਿੱਥੇ ਇਹਨਾਂ ਨੇ ਮੰਦਿਰ ਦਾ ਨੀਂਹ ਪੱਥਰ ਰੱਖਿਆ, ਕਹਿੰਦੇ ਉੱਥੇ 100 ਫੁੱਟ ਥੱਲੇ ਰੇਤ ਹੈ। ਜੇ ਉੱਥੇ ਰੇਤ ਹੈ ਫਿਰ ਇਹ ਨੀਂਹ ਪੱਥਰ ਹੋਰ ਕਿਤੇ ਰੱਖਣਗੇ? ਕਹਿਣਗੇ ਨਹੀਂ ਅਗਲੀ ਬਣਾਓ ਜਿਵੇਂ ਮਰਜ਼ੀ ਕਰੋ, ਮੈਨੂੰ ਨੀ ਪਤਾ, ਮੈਂ ਇੱਕ ਵਾਰੀ ਰੱਖਦਾ, ਪਲੀਜ਼ ਦੱਸੋਗੇ ਸਰ? ਥੈਂਕ ਯੂ।
ਦੇਖੋ ਇਹ ਇੱਕ ਪਹਿਲੀ ਗੱਲ, ਇਹ ਸਾਨੂੰ ਪਤਾ, ਚਲੋ ਧਾਰਮਿਕ ਥਾਵਾਂ, ਸਾਰੇ ਧਰਮਾਂ ਦੀਆਂ ਧਾਰਮਿਕ ਥਾਵਾਂ ਦਾ ਆਪਾਂ ਸਤਿਕਾਰ ਕਰਦੇ ਹਾਂ, ਤੁਸੀਂ ਵੀ ਕਰਦੇ ਹੋ। ਉਹਦੇ ਥੱਲੇ ਤਕਨੀਕੀ ਤੌਰ ਦੇ ਉੱਤੇ ਕਹਿੰਦੇ ਜ਼ਮੀਨ ਰੇਤੀਲੀ ਹੈ, ਉਹਦੇ ਲਈ ਹੁਣ ਕੋਈ ਜਿਹੜੇ ਇੰਜੀਨੀਅਰ ਨੇ ਉਹਨਾਂ ਕੋਲੋਂ ਸਲਾਹ ਮਸ਼ਵਰੇ ਮੰਗੇ ਗਏ ਨੇ ਤਾਂ ਕਿ ਜਿਹੜੀ ਜਦੋਂ ਉਹਦੇ ਤੇ ਨਿਰਮਾਣ ਹੋਣਾ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਸੋ ਉਹ ਤਕਨੀਕੀ ਮਾਹਰ ਨੇ ਜਿਹੜੇ ਉਹ ਕੋਈ ਨਾ ਕੋਈ ਵਿਧੀ ਉਹਦੀ ਬਣਾਉਣਗੇ ਕਿ ਜਿਹੜੀ ਐਡੀ ਗਹਿਰਾਈ ਦੇ ਵਿੱਚ ਰੇਤੀਲਾ ਜਿਹੜੀ ਜ਼ਮੀਨ ਹੈ ਉਹਨੂੰ ਕਿਵੇਂ ਹੋਰ ਮਜ਼ਬੂਤ ਦੇਣੀ ਹੈ ਤਾਂ ਕਿ ਉਹਦੇ ਤੇ ਕੱਲ੍ਹ ਨੂੰ ਪਿੱਲਰ ਵੀ ਖੜਨੇ ਨੇ, ਬਹੁਤ ਵੱਡੇ ਨਿਰਮਾਣ ਵੀ ਬਣਨੇ ਨੇ, ਉਹ ਹੋ ਸਕਣ। ਦੇਖੋ ਇਹ ਤਾਂ ਗੱਲ ਹੈਗੀ ਕੁਦਰਤੀ, ਇਸ ਕਰਕੇ ਇਹਨੂੰ ਤਾਂ ਤਕਨੀਕੀ ਤੌਰ ਤੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਨਜਿੱਠ ਲੈਣਾ। ਸੋ ਇਹ ਮੈਨੂੰ ਲੱਗਦਾ ਕੋਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈਗੀ, ਅੱਜ ਕੱਲ੍ਹ ਬਹੁਤ ਸਾਇੰਸ ਨੇ ਤਰੱਕੀ ਕਰ ਲਈ
ਜੀ। ਔਰ ਸਾਡੇ ਨਾਲ ਲਾਈਨ ਤੇ ਨੇ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ, ਔਰ ਅਵਤਾਰ ਜੀ ਹੁਣ ਨਾਲ ਗੱਲਬਾਤ ਕਰਾਂਗੇ। ਅਵਤਾਰ ਜੀ, ਵੈਲਕਮ ਟੂ ਦੀ ਸ਼ੋ, ਜੀ ਆਇਆਂ ਨੂੰ ਸਵਾਗਤ ਹੈ ਮਹਿਕ ਰੇਡੀਓ।
ਧੰਨਵਾਦ 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 ਜਗਰਾਜ ਜੀ, ਵੈਲਕਮ ਵੈਲਕਮ ਵੈਲਕਮ। ਅੱਜ ਮੈਂ ਤੁਹਾਨੂੰ ਕੈਂਬਰਿਜ ਤੋਂ ਨਾਲ ਲੈ ਕੇ ਜੁੜਿਆ ਹੋਇਆ ਆ। ਸੋ ਨਾਲ ਬੁਪਰਾ ਸਾਹਿਬ, ਸਤਿ ਸ੍ਰੀ ਅਕਾਲ, ਧੰਨਵਾਦ।
ਸਤਿ ਸ੍ਰੀ ਅਕਾਲ ਅਵਤਾਰ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਡੀਲਸ ਬਹੁਤ ਸਾਰੀਆਂ ਨੇ ਬੁਪਰਾ ਸਾਹਿਬ, ਜਿਹੜੀ ਪੋਟਲੀ ਸੀਗੀ ਉਹ ਪੋਟਲੀ ਅੱਜ ਹੁਣ ਤੁਸੀਂ ਰਾਤ ਤਾਂ ਨਹੀਂ ਤੁਹਾਨੂੰ ਡ੍ਰੌਪ ਕਰ ਪਾਏ, ਅਸੀਂ ਅੱਜ ਤੁਹਾਨੂੰ ਭੇਜ ਦਿੱਤੀ ਹੈ। ਮਿਲ ਗਈ ਸਰ ਪੋਟਲੀ? ਮਿਲ ਗਈ ਹੈ ਰਾਜਵੀਰ ਸਪੈਸ਼ਲ ਵਾਲੀ ਪੋਟਲੀ?
ਮਿਲ ਗਈ ਜੀ, ਮਿਲ ਗਈ ਮਿਲ ਗਈ ਮਿਲ ਗਈ।
ਹੁਣ ਇਹ ਤੁਸੀਂ ਦੇਖ ਲਿਓ ਕਦੋਂ ਕਦੋਂ ਲਿਆਉਣੀ ਹੈ ਪੋਟਲੀ। ਸੋ ਹੋ ਸਕਦਾ ਤੁਸੀਂ ਜੇ ਅੱਜ ਇਹਨੂੰ ਆਪਾਂ ਸਰਪ੍ਰਾਈਜ਼ ਰੱਖਦੇ ਹਾਂ ਅੱਜ ਜਾਂ ਕੱਲ, ਸੋ ਕੱਲ ਨੂੰ ਲਿਆਵਾਂਗੇ ਪੋਟਲੀ ਦੁਬਾਰਾ ਤੋਂ। ਸੋ ਅਗੇਨ ਫਰਿੰਜ਼ ਫਰਨੀਚਰ ਦੀ ਮੈਂ ਅਪਡੇਟ ਦੇ ਦਾਂ, ਕੈਂਬਰਿਜ ਦੀ ਲੋਕੇਸ਼ਨ, ਕੈਂਬਰਿਜ ਸਿਟੀ ਦੇ ਅੰਦਰ, ਕੈਂਬਰਿਜ ਕਿਚਨਰ ਵਾਟਰਲੂ ਵੁੱਡਸਟਾਕ ਵਾਲੇ ਪਰਿਵਾਰ, ਜਲਦੀ ਤੋਂ ਛੇਤੀ ਆ ਕੇ ਜਿੰਨਾ ਵੀ ਸਮਾਨ ਇੱਥੇ ਪਿਆ ਆ ਗੋ ਵੈਂਟ ਗੋਨ ਕੀਤਾ ਜਾਣਾ ਹੈ। ਸੋ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਪਰ ਰਹਿਣ ਅਸੀਂ ਕਿਸੇ ਨੂੰ ਦੇਣਾ ਨਹੀਂ, ਤੁਹਾਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ। ਆਓ ਤੇ ਫਰਿੰਜ਼ ਫਰਨੀਚਰ ਦੀ ਲੋਕੇਸ਼ਨ ਇਨ ਕੈਂਬਰਿਜ, ਕੈਂਬਰਿਜ ਸਿਟੀ, ਕੈਂਬਰਿਜ ਸ਼ਹਿਰ ਦੇ ਅੰਦਰ, ਕੈਂਬਰਿਜ ਹੋਟਲ ਦੇ ਅੰਦਰ ਵੈਲਕਮ ਕੀਤਾ ਜਾ ਰਿਹਾ। ਤੇ ਡੀਲ ਤਾਂ ਬਹੁਤ ਸਾਰੀਆਂ ਨੇ, ਕਿਹੜੀ ਕਿਹੜੀ ਡੀਲ ਮੈਂ ਗਣਾਵਾਂ, ਕਿਉਂਕਿ ਇਹ ਹੈ ਹੀ ਡੀਲਾਂ ਨੇ ਸਾਰੀਆਂ ਇੱਥੇ। ਇਹ ਡੀਲ ਬਾਕਸ, ਇਹ ਡੀਲ ਸ਼ੋਰੂਮ, ਇਹ ਡੀਲ ਦੀ ਡੀਲ ਤੇ ਡੀਲ ਹੈ। ਕੈਂਬਰਿਜ ਸਿਟੀ, ਕੈਂਬਰਿਜ ਹੋਟਲ ਦੇ ਅੰਦਰ ਫਰਿੰਜ਼ ਫਰਨੀਚਰ ਦੀ ਇਹ ਲੋਕੇਸ਼ਨ ਸੈਟਅਪ ਕੀਤੀ ਗਈ ਹੈ। ਨੰਬਰ ਟੂ ਕਾਲ 6476485951, 647-648-5951, 5951। ਓਵਰ ਟੂ ਜਗਰਾਜ ਜੀ।
ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਔਰ ਡੱਲਾ ਜੀ ਨਾਲ ਗੱਲਬਾਤ ਚੱਲ ਰਹੀ ਹੈ। ਡੱਲਾ ਸਾਹਿਬ, ਬਹੁਤ ਸਾਰੀਆਂ ਖਬਰਾਂ ਕਿ ਆਪਣੇ ਪੰਜਾਬ ਚ ਕਿਸਾਨਾਂ ਨੇ ਜਿਹੜੇ ਜੀਓ ਦੇ ਟਾਵਰ ਆ ਜਿਹੜੇ ਉਹ ਵੀ ਪਿੰਡਾਂ ਦੇ ਵਿੱਚੋਂ ਪੁੱਟੇ ਨੇ, ਤੇ ਇੱਕ ਦੋ ਥਾਵਾਂ ਤੇ ਜਿਹੜੇ ਗੋਦਾਮ ਨੇ ਜਿਹੜੇ ਅਬਾਨੀ ਡਬਾਨੀ ਦੇ, ਉਹਨਾਂ ਨੂੰ ਵੀ ਉਹਨਾਂ ਨੇ ਉਹਨਾਂ ਦੇ ਅੱਗੇ ਜਾ ਕੇ ਧਰਨਾ ਦਿੱਤਾ ਤੇ ਬੰਦ ਕੀਤੇ ਨੇ ਉਹ
ਜਿਹੜੇ ਉਹਨਾਂ ਦੇ ਭਾਵੇਂ ਦਫ਼ਤਰ ਨੇ, ਉਹਨਾਂ ਦੇ ਭਾਵੇਂ ਕਾਰੋਬਾਰ ਨੇ, ਭਾਵੇਂ ਗੋਦਾਮ ਨੇ, ਉਹਨਾਂ ਦੇ ਬਾਹਰ ਕਿਸਾਨਾਂ ਦਾ ਅੰਦੋਲਨ ਤਾਂ ਚੱਲ ਹੀ ਰਿਹਾ, ਕਿਸਾਨਾਂ ਦਾ ਪ੍ਰੋਟੈਸਟ ਤਾਂ ਚੱਲ ਹੀ ਰਿਹਾ। ਸੋ ਇਸੇ ਕੜੀ ਦੇ ਵਿੱਚ ਅੱਜ ਵੀ ਕਈ ਥਾਵਾਂ ਦੇ ਉੱਤੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ, ਪਰ ਸੁੱਖ ਵਾਲੀ ਗੱਲ ਇਹ ਹੈ ਵੀ ਸਾਰੀ ਥਾਂ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਜਗਰਾਜ ਜੀ, ਜਿੰਨੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਸਾਰੇ ਅੰਦੋਲਨ ਬਹੁਤ ਹੀ ਸ਼ਾਂਤੀਪੂਰਵਕ ਨੇ, ਔਰ ਸੰਗਠਿਤ ਹੋ ਕੇ ਕਿਸਾਨ ਜਥੇਬੰਦੀਆਂ ਸਾਰੀਆਂ ਨੇ ਜਿਹੜੀਆਂ ਉਹ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ।
ਸੋ ਗੱਲਬਾਤ ਕਰੀਏ ਆਪਾਂ ਕਿ ਕੋਰੋਨਾ ਵਾਇਰਸ ਦਾ ਕਰਕੇ, ਪਹਿਲਾਂ ਤਾਂ ਇੱਥੇ ਸਾਡੇ ਪਿਛਲੇ ਸਾਲਾਂ ਦੀਆਂ ਜੇ ਗੱਲਾਂ ਕਰੀਏ ਤਾਂ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ ਸੀ, ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਸੀ ਘਰਾਂ ਦੇ ਵਿੱਚ, ਫੈਮਿਲੀਆਂ ਪਰਿਵਾਰ ਇਕੱਠੇ ਹੁੰਦੇ ਸੀ। ਇਹ ਸਵਾਲ ਕਿਸ ਤਰ੍ਹਾਂ ਦੇ ਪ੍ਰੋਗਰਾਮ ਨੇ ਪੰਜਾਬ ਦੇ ਵਿੱਚ ਜਾਂ ਫਿਰ ਇੰਡੀਆ ਦੇ ਵਿੱਚ ਹੋ ਰਹੇ ਨੇ ਜਾਂ ਫਿਰ ਰੱਦ ਕੀਤੇ ਗਏ ਨੇ ਕੋਰੋਨਾ ਵਾਇਰਸ ਦਾ ਕਰਕੇ?
ਜੁਗਰਾਜ ਜੀ ਆਵਾਜ਼ ਫਿਰ ਇਸ ਵਕਤ ਮੈਨੂੰ ਤੁਹਾਡੀ ਦਿੱਕਤ ਦੇ ਰਹੀ ਹੈ, ਸਵਾਲ ਇੱਕ ਵਾਰੀ ਦੁਬਾਰਾ ਪਲੀਜ਼।
ਮੈਂ ਕਿਹਾ ਕ੍ਰਿਸਮਸ ਕਿਸ ਤਰ੍ਹਾਂ ਮਨਾਈ ਜਾ ਰਹੀ ਹੈ ਇੰਡੀਆ ਦੇ ਵਿੱਚ?
ਦੇਖੋ ਕਿਉਂਕਿ ਰਾਤ ਦਾ ਤਾਂ ਕਰਫਿਊ ਹੈ ਹੀ ਹੈ, ਤੁਹਾਨੂੰ ਪਤਾ ਹੀ ਹੈ, ਰਾਤ ਨੂੰ 10 ਵਜੇ ਤੋਂ ਬਾਅਦ ਕਰਫਿਊ ਹੈ। ਠੀਕ ਹੈ, ਅੱਜ ਕੱਲ੍ਹ ਕ੍ਰਿਸਮਿਸ ਹੈ ਜਿਹੜੇ, ਉਹ ਵੀ ਕਾਫੀ ਲੋਕ ਜਿਹੜੇ ਨੇ ਕ੍ਰਿਸਮਿਸ ਨੂੰ ਸੈਲੀਬ੍ਰੇਟ ਕਰਦੇ ਨੇ। ਹਰ ਧਰਮ ਨੂੰ ਆਪਣੇ ਆਪਣੇ ਤਿਉਹਾਰ ਮਨਾਉਣ ਦੀ ਆਜ਼ਾਦੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਕ੍ਰਿਸਮਿਸ ਮਨਾਉਂਦੇ ਨੇ, ਔਰ ਉਸ ਤਰ੍ਹਾਂ ਦੀਆਂ ਰੌਣਕਾਂ ਨਹੀਂ ਹੈ ਜਿਸ ਤਰ੍ਹਾਂ ਦੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਨੇ। ਔਰ ਇਸ ਵਾਰ ਸਾਨੂੰ ਇਹ ਵੀ ਪਤਾ ਹੈ ਕਿ ਇਹ ਜਿਹੜੇ ਦਿਨ ਨੇ ਇਹ ਸ਼ਹੀਦੀਆਂ ਵਾਲੇ ਦਿਨ ਚੱਲ ਰਹੇ ਨੇ, ਸੋ ਪੰਜਾਬ 'ਚ ਤਾਂ ਕਦੀ ਵੀ ਮੈਨੂੰ ਬਹੁਤੀਆਂ ਰੌਣਕਾਂ ਨਹੀਂ ਦਿਖੀਆਂ। ਔਰ ਸ਼ਹੀਦੀਆਂ ਦੇ ਨਾਲ ਨਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਔਰ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਵੀ ਜਿਹੜੇ ਸਾਡੇ ਸ਼ਹੀਦ ਹੋਏ ਸੀਗੇ, ਮਿਸਾਲੀ ਕੁਰਬਾਨੀਆਂ ਆਈਆਂ ਸੀਗੀਆਂ ਜਿਹੜੇ ਵੱਡੇ ਸਾਹਿਬਜ਼ਾਦੇ, ਸੋ ਉਹਦੇ ਕਰਕੇ ਵੀ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਿਹੜਾ ਕਿਸਾਨ ਅੰਦੋਲਨਾਂ ਵੱਲੋਂ ਉਲੀਕਿਆ ਗਿਆ। ਸੋ ਇਹ ਦਿਨ ਨੇ ਜਿਹੜੇ ਸਾਨੂੰ ਪਤਾ ਹੈ ਕਿ ਬਹੁਤ ਅਦੁੱਤੀ ਕੁਰਬਾਨੀਆਂ ਵਾਲੇ, ਬਹੁਤ ਮਿਸਾਲੀ ਕੁਰਬਾਨੀਆਂ ਵਾਲੇ ਦਿਨ ਨੇ। ਸੋ ਇਹ ਅੰਦੋਲਨ ਵੀ ਹੈ ਜਿਹੜਾ, ਇਹ ਵੀ ਪੂਰੀ ਕੁਰਬਾਨੀ ਦੇ ਜਜ਼ਬੇ ਨਾਲ ਚੱਲ ਰਿਹਾ। ਤੁਸੀਂ ਦੇਖੋ ਇੱਥੇ ਵੀ ਕਿੱਡੀ ਵੱਡੀ ਗਿਣਤੀ 'ਚ ਸਾਡੇ ਜਿਹੜੇ ਕਿਸਾਨ ਨੇ ਉਹ ਦੁਨੀਆਂ ਤੋਂ ਚਲੇ ਗਏ ਨੇ, ਕਈ ਹਾਲਾਂਕਿ ਕੁਝ ਕੁ ਨੇ ਆਪਣੀ ਜ਼ਿੰਦਗੀ ਆਪ ਵੀ ਖਤਮ ਕੀਤੀ ਹੈ। ਪਰ ਇਹ ਦਿਨ ਬਹੁਤੇ ਜ਼ਿਆਦਾ ਮੈਨੂੰ ਲੱਗਦਾ ਕਿ ਇਹ ਜੋਸ਼ ਅਤੇ ਜਜ਼ਬੇ ਅਤੇ ਆਪਣੇ ਹੋਸ਼ੋ ਹਵਾਸ ਕਾਇਮ ਰੱਖਣ ਵਾਲੇ ਦਿਨ ਨੇ। ਸੋ ਕ੍ਰਿਸਮਿਸ ਮੈਨੂੰ ਪੰਜਾਬ 'ਚ ਕਿਤੇ ਬਹੁਤੇ ਜ਼ਿਆਦਾ ਮੈਨੂੰ ਨਜ਼ਰ ਨਹੀਂ ਆਈ ਵੀ ਕਿਤੇ ਬਹੁਤ ਖੁਸ਼ੀਆਂ ਪੰਜਾਬ 'ਚ ਲੋਕ ਕ੍ਰਿਸਮਿਸ ਦੀਆਂ ਮਨਾਉਂਦੇ ਹੋਣ। ਪੰਜਾਬ ਤੋਂ ਬਾਹਰ ਵਾਲੀ ਜਿਹੜੀ ਗੱਲ ਹੈ ਉਹ ਮੈਨੂੰ ਲੱਗਦਾ ਕੱਲ੍ਹ ਪਤਾ ਲੱਗ ਜਾਣੀ ਕਿ ਪੰਜਾਬ ਤੋਂ ਬਾਹਰ ਕੱਲ੍ਹ ਕਿੰਨੇ ਕੁ ਲੋਕਾਂ ਨੇ ਕ੍ਰਿਸਮਿਸ ਮਨਾਈ। ਬਾਕੀ ਸਾਡੇ ਪੰਜਾਬ ਦਾ ਇਹ ਬਹੁਤਾ ਤਿਉਹਾਰ ਨਹੀਂ, ਬਹੁਤ ਘੱਟ ਗਿਣਤੀ ਲੋਕ ਨੇ ਜਿਹੜੇ ਇਹਨੂੰ ਮਨਾਉਂਦੇ ਨੇ। ਸੋ ਜਿਹੜੇ ਮਨਾਉਂਦੇ ਨੇ ਉਹਨਾਂ ਨੂੰ ਜ਼ਰੂਰ ਮੁਬਾਰਕਬਾਦ ਹੈ
ਜੀ। ਔਰ ਪੰਜਾਬ ਤੋਂ ਬਾਹਰ ਦੀ ਜੇ ਗੱਲ ਕਰੀਏ ਤਾਂ ਹਜ਼ਾਰਾਂ ਟਰਾਲੀਆਂ ਜਿਹੜੀਆਂ ਯੂਪੀ ਤੋਂ ਉੱਤਰਾਖੰਡ ਤੋਂ ਆ ਰਹੀਆਂ ਆਪਣੇ ਦਿੱਲੀ ਧਰਨੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ, ਕਿਉਂਕਿ 25 ਤਰੀਕ ਨੂੰ ਕਾਲ ਕੀਤੀ ਗਈ ਸੀ, ਅੱਜ ਚੌਵੀ ਦੀ ਮੈਨੂੰ ਲੱਗਦੀ ਰਾਤ ਹੋਣੀ ਹੈ ਇੱਥੇ, ਔਰ 25 ਚੜ੍ਹ ਜਾਣੀ ਹੈ, ਔਰ ਹਜ਼ਾਰਾਂ ਟਰਾਲੀਆਂ ਜਿਹੜੀਆਂ ਆ ਕੇ ਕਿਸਾਨਾਂ ਦੀਆਂ ਬਾਰਡਰ 'ਤੇ ਖੜਨਗੀਆਂ। ਮੇਰੇ ਨਾਲ ਅਵਤਾਰ ਜੀ ਨੇ ਲਾਸਟ ਦੇ ਵਿੱਚ। ਅਵਤਾਰ ਜੀ ਵੈਲਕਮ, ਇੱਕ ਵਾਰੀ ਫੇਰ ਕੁਇਕ ਕੀ ਕਹਿਣਾ ਚਾਹੋਗੇ ਅਵਤਾਰ ਜੀ? ਅਵਤਾਰ ਜੀ ਤੁਸੀਂ ਇਹ ਤੇ ਹੋ, ਉਹਨਾਂ ਦੀ ਲਾਈਨ ਉਹਨਾਂ ਦੀ ਡਿਸਕਨੈਕਟ ਹੋ ਗਈ। ਰਾਜਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ? ਆਪਣੇ ਕੋਲ 1.5 ਮਿੰਟ ਬਾਕੀ ਹੈ।
ਬਿਲਕੁਲ ਜੀ, ਜਿੱਥੇ ਇੱਕ ਚੀਜ਼ ਹੋਰ ਹੈ ਕਿ ਜਿੱਥੇ ਅਸੀਂ ਬਾਕੀ ਸਾਰੇ ਸਮੇਂ ਡੱਲਾ ਜੀ ਤੋਂ ਇਜਾਜ਼ਤ ਲੈਣੇ, ਇੱਕ ਗੁਰੂ ਘਰ ਦੇ ਵਿੱਚ ਵੀ ਜਦੋਂ ਤੁਸੀਂ ਨਹੀਂ ਜੇ ਜਾ ਸਕਦੇ, ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ 4 ਸਾਹਿਬਜ਼ਾਦੇ ਮੂਵੀ ਹੈ ਜਿਹੜੀ, ਉਹ ਜ਼ਰੂਰ ਦਿਖਾਓ ਇਹਨਾਂ ਦਿਨਾਂ ਦੇ ਵਿੱਚ, ਤਾਂ ਕਿ ਉਹਨਾਂ ਨੂੰ ਵੀ ਕੁਝ ਨੌਲੇਜ ਹੋਰ ਵੀ ਵੱਧ ਸਕੇ ਜੀ।
ਜੀ ਔਰ ਬਹੁਤ ਬਹੁਤ ਧੰਨਵਾਦ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਾਲਸ ਕੀਤੇ ਆ, ਪਾਰਟਿਸਪੇਟ ਕੀਤਾ, ਔਰ ਉਮੀਦ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ, ਔਰ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ, ਬੱਚਿਆਂ ਨਾਲ ਹੋਲੀਡੇ ਜਿਹੜੇ ਜਿੱਥੇ ਸਪੈਂਡ ਕਰੋਗੇ, ਨਾਲ ਹੀ ਜਿਵੇਂ ਰਾਜਵੀਰ ਜੀ ਨੇ ਕਿਹਾ ਕਿ ਤੁਸੀਂ ਆਪਣੇ ਗੁਰੂਆਂ ਬਾਰੇ ਵੀ ਬੱਚਿਆਂ ਨੂੰ ਜ਼ਰੂਰ ਦੱਸੋਗੇ ਕਿ ਸਾਹਿਬਜ਼ਾਦਿਆਂ ਦੀ ਲਾ ਕੇ ਦਿਓ ਇੱਥੇ ਯਾਦ। ਫਿਰ ਮੈਂ ਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
CIBC Global Money Transfer ke saath is holiday season mein apne parivar ko zyada se zyada khushiyan de. CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442
6475604442 ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
You got the beat, you got the moves. Come show us what you got. Ab star se bano Z Canada's first Bhangra superstar. Z5 from ZTV is on the hunt for the best Bhangra talent. Audition right from your home. Win a cool 2020 Ford Mustang EcoBoost Coupe. $5,000 cash prize and a chance to feature on a Z5 show. Bas aapka best moves ka video upload karo on Facebook and Instagram. Hashtag Z5 Balle Balle and tag Z5CSE. Wow, Bhangra Balle Balle. Hashtag Z5 Balle Balle.
Ayayo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brand.